ਆਜੂਗਾ। ਮੁੜ ਕੇ ਬਾਅਦ 'ਚ ਪੁੱਛਿਆ ਗਿਆ ਕਿ 15 ਲੱਖ ਰੁਪਈਆ, ਕਹਿੰਦੇ ਜੀ ਉਹ ਤਾਂ ਜੁਮਲਾ ਸੀ, ਉਹ ਤਾਂ ਚੋਣਾਂ ਲੈਣ ਦਾ ਇੱਕ ਸਟੰਟ ਸੀ, ਤਰੀਕਾ ਸੀ, ਵਿਸ਼ਵਾਸ ਕਿਵੇਂ ਕਰੀਏ। ਤਾਂ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਤਾਂ ਰਾਜ ਸਭਾ ਵਿੱਚ ਇਹ ਸਵਾਲ ਪੁੱਛਿਆ ਗਿਆ ਨਰਿੰਦਰ ਤੋਮਰ ਨੂੰ ਲਿਖਤੀ ਰੂਪ ਵਿੱਚ ਕਿ ਬਿੱਲ ਦੁਬਾਰੇ ਵਾਪਸ ਲੈ ਕੇ ਆ ਰਹੇ ਹੋ। ਤਾਂ ਉਹਨੇ ਲਿਖਤੀ ਰੂਪ ਦੇ ਵਿੱਚ ਇਸ ਗੱਲ ਦਾ ਜਵਾਬ ਜਿਹੜਾ ਦਿੱਤਾ ਹੈ ਰਾਜ ਸਭਾ ਵਿੱਚ ਕਿ ਸਰਕਾਰ ਕਿਸੇ ਤਰੀਕੇ ਦਾ ਕੋਈ ਬਿੱਲ ਜਿਹੜਾ ਖੇਤੀ ਵਾਲਾ ਵਾਪਸ ਹੋਇਆ, ਤਿੰਨਾਂ ਦੇ ਵਿੱਚੋਂ ਕੋਈ ਬਿੱਲ ਅਸੀਂ ਵਾਪਸ ਲੈ ਕੇ ਨਹੀਂ ਆਵਾਂਗੇ। ਪਰ ਇੱਕ ਗੱਲ ਜਿਹੜੀ ਬੜੀ ਮਾੜੀ ਹੈ, ਉਹ ਕਹਿੰਦੇ ਨਾ ਕਿ ਇੱਕ ਵਾਰੀ ਬਿਸ਼ਰਮਾ ਦੀ ਦਾਲ ਡੁੱਲ ਗਈ ਸੀ ਤਾਂ ਕਿਸੇ ਨੇ ਕਿਹਾ ਤੁਹਾਡੀ ਦਾਲ ਡੁੱਲ ਗਈ, ਕਹਿੰਦਾ ਨਹੀਂ ਸਾਡਾ ਸ਼ੌਂਕ ਹੈ ਅਸੀਂ, ਉਹ ਕਹਿੰਦੇ ਨਹੀਂ ਸਾਡਾ ਸ਼ੌਂਕ ਹੈ ਅਸੀਂ ਭੁੰਜੇ ਹੀ ਖਾਂਦੇ ਹੁੰਦੇ ਹਾਂ। ਤਾਂ ਹੁਣ ਤੁਸੀਂ ਦੇਖੋ ਕੀ ਕਰ ਲਓਗੇ ਤੁਸੀਂ ਇੱਦਾਂ ਦੇ ਲੋਕਾਂ ਦਾ। ਤਾਂ ਉਹ ਭੁੰਜੇ ਵਾਲਾ ਸ਼ੌਂਕ ਉਹਨੇ ਫੇਰ ਕਹਿ ਦਿੱਤਾ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੰਨੇ ਕਿਸਾਨ ਸ਼ਹੀਦ ਹੋਏ ਆ। ਇਸੇ ਮਸਲੇ ਵਿੱਚ ਨਰਿੰਦਰ ਤੋਮਰ ਦਾ ਬਿਆਨ ਆ ਰਾਜ ਸਭਾ ਦਾ ਕੱਲ੍ਹ ਦਾ, ਕਹਿੰਦੇ ਸਾਨੂੰ ਨਹੀਂ ਪਤਾ ਕਿੰਨੇ ਕਿਸਾਨ ਸ਼ਹੀਦ ਹੋਏ ਆ। ਦੂਸਰੀ ਗੱਲ, ਜੇ ਸ਼ਹੀਦੀਆਂ ਹੋਈਆਂ ਤਾਂ ਕਹਿੰਦੇ ਇਹ ਮਸਲਾ ਸਾਡਾ ਨਹੀਂ, ਇਹ ਰਾਜਾਂ ਦਾ ਹੈ। ਜੇ ਉਹਨਾਂ ਨੂੰ ਕੋਈ ਆਰਥਿਕ ਸਹਾਇਤਾ ਦੇਣੀ ਆ, ਕੋਈ ਨੌਕਰੀ ਦੇਣੀ ਆ, ਕਿਸੇ ਤਰੀਕੇ ਦਾ ਕੋਈ ਰੁਜ਼ਗਾਰ ਦੇਣਾ, ਇਹ ਮਸਲਾ ਰਾਜਾਂ ਦਾ, ਸਾਡਾ ਥੋੜ੍ਹਾ ਹੈ। ਇਹ ਕਹਿ ਕੇ ਕੇਂਦਰ ਨੇ ਫਿਰ ਪੱਲਾ ਝਾੜਤਾ, ਕਹਿੰਦੇ ਬਿੱਲ ਵਾਪਸ ਨਹੀਂ ਆਉਣਗੇ, ਪਰ ਅਸੀਂ ਕਿਸੇ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਨੌਕਰੀ ਜਾਂ ਕਿਸੇ ਤਰੀਕੇ ਦੀ ਕੋਈ ਆਰਥਿਕ ਸਹਾਇਤਾ ਨਹੀਂ ਦੇਵਾਂਗੇ। ਬੜੀ ਸ਼ਰਮ ਵਾਲੀ ਗੱਲ ਆ ਕਿ ਜੇਕਰ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਨਹੀਂ ਮੁਆਵਜ਼ੇ ਦੇਊਗੀ, ਨਹੀਂ ਸਹੂਲਤਾਂ ਦੇਊਗੀ, ਫਿਰ ਰਾਜ ਸਰਕਾਰਾਂ ਨੂੰ ਦੇਣੀਆਂ ਪੈਣਗੀਆਂ। ਤਾਂ ਤੁਸੀਂ ਇਹ ਮਸਲਾ ਰਾਜ ਸਰਕਾਰਾਂ ਦਾ ਹੀ ਬਣਾ ਦਿਓ, ਖੇਤੀ ਜਿਹੜੀ ਕਰ ਹੀ ਰਾਜਾਂ ਦੇ ਅੰਡਰ ਦਿਓ, ਰਾਜ ਸਿੱਧੇ ਡੀਲ ਕਰਨ, ਰਾਜ ਚਾਹੇ ਅਰਬ ਦੇ ਵਿੱਚ ਆਪਣੀ ਫਸਲ ਵੇਚਣ, ਰਾਜ ਚਾਹੇ ਏਸ਼ੀਆ 'ਚ ਵੇਚਣ, ਚਾਹੇ ਯੂਰਪ 'ਚ ਵੇਚਣ। ਜਦੋਂ ਅਸੀਂ ਬਾਹਰ ਦੇਣ ਲੈਣ ਕਰਨਾ ਉਦੋਂ ਕੇਂਦਰ ਕਹਿੰਦੀ ਹੈ ਜੀ ਸਾਡੇ ਕਿਸਾਨ, ਤੇ ਜਦੋਂ ਕੁਛ ਦੇਣਾ ਹੁੰਦਾ ਹੈ ਉਦੋਂ ਕਹਿੰਦੇ ਜੀ ਇਹ ਪੰਜਾਬ ਦੇ ਜਾਂ ਕਿਸੇ ਸਟੇਟ ਦੇ ਕਿਸਾਨ। ਇਹ ਬੜਾ ਦੂਰਾ ਜਿਹਾ ਜਿਹੜਾ ਵਰਤੀਰਾ ਉਹ ਕਿਸਾਨਾਂ ਨਾਲ ਕੀਤਾ ਜਾਂਦਾ ਹੈ। ਇਹਦੇ ਉੱਤੇ ਮੈਂ ਇੱਕ ਗੱਲ ਹੋਰ ਕਹਿ ਦੇਵਾਂ
ਜੀ,
ਜਦੋਂ ਰਾਜ ਦੀਆਂ ਸਰਕਾਰਾਂ ਨੂੰ ਪੁੱਛਦੇ ਨੇ ਵਿਚਾਰੇ ਇਹ ਕਿਸਾਨ, ਤਾਂ ਉਹਨਾਂ ਨੂੰ ਕਹਿ ਦਿੰਦੇ ਜੀ ਕੇਂਦਰ ਦਾ ਮਸਲਾ, ਕੇਂਦਰ ਤੋਂ ਪੁੱਛ ਦਿਆਂਗੇ। ਜਦੋਂ ਕੇਂਦਰ ਨੂੰ ਪੁੱਛਦੇ ਨੇ, ਕੇਂਦਰ ਵਾਲੇ ਕਹਿੰਦੇ ਜੀ ਤਾਂ ਰਾਜ ਦਾ ਮਸਲਾ, ਰਾਜ ਨੂੰ ਪੁੱਛ ਦਿਆਂਗੇ। ਕਿਸਾਨ ਕੀ ਕਰਨ, ਕਿਸਾਨ ਕਿੱਧਰ ਜਾਣ, ਕਿਸ ਮਸਲਿਆਂ ਉੱਤੇ ਕੀ ਕਰਨ। ਚਾਹੇ ਨਰਿੰਦਰ ਤੋਮਰ ਨੇ ਇੱਕ ਗੱਲ ਹੋਰ ਵੀ ਕਹੀ ਕਿ ਅਸੀਂ 22 ਫਸਲਾਂ ਜਿਹੜੀਆਂ ਚੁਣਾਂਗੇ ਤੇ ਅਸੀਂ ਉਹਦੇ ਉੱਤੇ MSP ਦੇਣੀ ਜਿਹੜੀ ਉਹ ਸ਼ੁਰੂ ਕਰਾਂਗੇ, ਤੇ ਇਹ ਅਸੀਂ ਜ਼ਰੂਰ ਕਰ ਦਿਆਂਗੇ, ਪਰ ਆਰਥਿਕ ਸਹਾਇਤਾ ਅਸੀਂ ਜਿਹੜੇ ਸ਼ਹੀਦ ਹੋਏ ਕਿਸਾਨ ਹੈ। ਹਾਲਾਂਕਿ ਪਿਛਲੇ ਦਿਨ ਹੀ ਭਗਵੰਤ ਮਾਨ ਸਾਹਿਬ ਲੋਕ ਸਭਾ ਵਿੱਚ ਬੋਲ ਕੇ ਆਏ ਆ ਕਿ 743 ਕਿਸਾਨ ਸਾਡੇ ਸ਼ਹੀਦ ਹੋਏ ਆ। ਉਹ ਅੱਜ ਕਹੀ ਜਾਂਦੇ ਸਾਡੇ ਕੋਲ ਡਾਟਾ ਹੈ ਨਹੀਂ। ਡਾਟਾ ਕਿਉਂ ਹੈ ਨਹੀਂ? ਡਾਟਾ ਭਗਵੰਤ ਮਾਨ ਸਾਹਿਬ ਸਪੈਸ਼ਲ ਦਿੱਲੀ ਜਾ ਕੇ ਦੱਸ ਕੇ ਆਏ ਆ ਤੁਹਾਨੂੰ। ਫਿਰ ਸਾਡੀਆਂ ਜਿਹੜੀਆਂ ਯੂਨੀਅਨਾਂ ਦੇ ਮੈਂਬਰ ਨੇ ਉਹ ਲਗਾਤਾਰ ਦੱਸ ਰਹੇ ਨੇ, ਪੇਪਰ ਛਾਪ ਰਹੇ ਨੇ, ਮੀਡੀਆ ਦੱਸ ਰਹੀ ਹੈ, ਇੱਥੋਂ ਤੀਕਰ ਕਿ ਇੰਟਰਨੈਸ਼ਨਲ ਮੀਡੀਆ ਵੀ ਦੱਸ ਰਹੀ ਹੈ। ਪੰਜਾਬ ਜਾਂ ਸਾਡੀ ਜਿਹੜੀ ਨੈਸ਼ਨਲ ਮੀਡੀਆ ਉਹਨੂੰ ਤਾਂ ਦੱਸਣਾ ਹੀ ਦੱਸਣਾ, ਇੰਟਰਨੈਸ਼ਨਲ ਮੀਡੀਆ ਦੱਸ ਰਹੀ ਹੈ। ਫਿਰ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਡਾਟਾ ਹੈ ਨਹੀਂ, ਫਿਰ ਤੁਸੀਂ ਕਹਿ ਰਹੇ ਹੋ ਅਸੀਂ ਇਹਨਾਂ ਨੂੰ ਕੋਈ ਸਹਾਇਤਾ ਨਹੀਂ ਦੇ ਸਕਦੇ। ਚਲੋ ਖੈਰ, ਇੱਕ ਗੱਲ ਤਾਂ ਉਹ ਰਾਜ ਸਭਾ 'ਚ ਵੀ ਮੰਨ ਗਏ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈ ਕੇ ਆਵਾਂਗੇ, ਪਰ ਇਸੇ ਨੂੰ ਤਾਂ ਬੜਾ ਦੁਖੀ ਹੋ ਕੇ ਕਹਿਣਾ ਪੈ ਰਿਹਾ ਕਿ ਹਾਲਾਤ ਬਹੁਤ ਮਾੜੇ ਨੇ, ਚਾਹੇ ਉਹ ਪੰਜਾਬ ਦੀ ਕਿਸਾਨੀ ਹੈ, ਚਾਹੇ ਕਿਸੇ ਸਟੇਟ ਦੀ ਕਿਸਾਨੀ ਹੈ। ਇੱਕ ਵਕਤ ਸੀ ਜਦੋਂ ਇੰਦਰਾ ਗਾਂਧੀ ਅਮਰੀਕਾ ਜਾ ਕੇ ਝੋਲੀ ਅੱਡ ਕੇ ਦਾਣੇ ਮੰਗਦੀ ਹੁੰਦੀ ਸੀਗੀ ਕਿ ਸਾਨੂੰ ਖਾਣ ਜੋਗਰੇ ਦਾਣੇ ਦੇ ਦਿਓ, ਸਾਡੇ ਬਿਹਾਰ ਵਿੱਚ ਕਾਲ ਪੈਂਦਾ ਹੈ, ਸਾਡੇ ਅੜੀਸਾ ਵਾਲੀ ਸਾਈਡ 'ਤੇ ਕਾਲ ਪੈਂਦਾ ਹੈ, ਸਾਡੇ UP ਵਿੱਚ ਕਾਲ ਪੈਂਦਾ, ਸਾਡੇ ਖਾਣ ਜੋਗਰੇ ਦਾਣੇ ਨਹੀਂ, ਝੋਲੀ ਮੰਗ ਕੇ ਦਾਣੇ ਮੰਗਦੇ ਹੁੰਦੇ ਸੀ। ਤਾਂ ਉਸ ਸਮੇਂ ਸਾਡੇ ਜਿਹੜੇ ਲੀਡਰ ਸੀ ਉਹ ਭਾਰਤੀਆਂ ਨੂੰ ਕਹਿੰਦੇ ਹੁੰਦੇ ਸੀ ਜਿੱਥੇ 3 ਰੋਟੀਆਂ ਖਾਂਦੇ ਹੋ ਉੱਥੇ 2 ਰੋਟੀਆਂ ਖਾਓ, ਇਹਦੇ ਨਾਲ ਇੰਨੇ ਜਿਹੜੇ ਲੋਕ ਨੇ ਉਹ ਵੀ ਰੋਟੀ ਉਹਨਾਂ ਨੂੰ ਨਸੀਬ ਹੋਜੂ ਤੇ ਉਹ ਮਰਨੋਂ ਬਚ ਜਾਣਗੇ, ਉਹ ਭੁੱਖ ਨਾਲ ਨਹੀਂ ਮਰਨਗੇ, ਜਿਸ ਤਰ੍ਹਾਂ ਤੁਸੀਂ ਕੱਲ੍ਹ ਗੱਲ ਕਰ ਰਹੇ ਸੀ। ਤਾਂ ਇੱਕ ਨਾਰਾ ਸੀ ਉਦੋਂ ਕਿ 3 ਰੋਟੀਆਂ ਦੀ ਥਾਂ ਦੇ ਉੱਤੇ 2 ਰੋਟੀਆਂ ਖਾ ਲਓ, ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਲੋਕ ਆ ਉਹਨਾਂ ਦੇ ਢਿੱਡ ਵਿੱਚ ਵੀ ਜਿਹੜਾ ਅੰਨ ਜਾਵੜੂਗਾ। ਇੱਕ ਟਾਈਮ ਸੀ ਜਦੋਂ ਅਮਰੀਕਾ ਦੇ ਮੂਹਰੇ ਜਾ ਕੇ ਅਸੀਂ ਝੋਲੀ ਅੱਡ ਕੇ ਦਾਣੇ ਮੰਗਦੇ ਸੀ ਤੇ ਫਿਰ ਅਸੀਂ ਉਹਦੇ ਨਾਲ ਆਪਣੀ ਇੱਥੇ ਜਿਹੜੇ ਭੁੱਖੇ ਮਰਨ ਵਾਲੇ ਲੋਕ ਸੀ ਉਹਨਾਂ ਦਾ ਪੇਟ ਭਰਦੇ ਸੀ। ਅੱਜ ਸਾਡਾ ਨੱਕ ਉੱਚਾ ਹੋ ਗਿਆ, ਅੱਜ ਸਾਡੇ ਕੋਲ ਪੈਦਾਵਾਰ ਕਰਤੀ ਪੰਜਾਬ ਨੇ, ਅਸੀਂ ਆਪਣੀ ਜਵਾਨੀ ਵੀ ਗਾਲੀ, ਅਸੀਂ ਆਪਦੀ ਕਿਸਾਨੀ ਵੀ ਗਾਲੀ, ਅਸੀਂ ਆਪਣੀ ਧਰਤੀ ਵੀ ਗਾਲੀ, ਅਸੀਂ ਆਪਣਾ ਪਾਣੀ ਵੀ ਗਾਲਿਆ, ਤੁਹਾਡੇ ਹਰਾ ਇਨਕਲਾਬ ਦੇ ਨਾਂ ਦੇ ਉੱਤੇ ਅਸੀਂ ਸਾਰਾ ਕੁਝ ਦੂਸ਼ਿਤ ਕਰ ਲਿਆ ਤੇ ਪੰਜਾਬ ਨੂੰ ਫਲ ਆ ਦੇ ਰਹੇ ਹੋ। ਸੋਚਣ ਵਾਲੀ ਗੱਲ ਹੈ ਜੀ।
ਜੀ ਜੀ ਜਸਵਿੰਦਰ ਜੀ, ਸਦਾ ਹੀ ਕਿਸਾਨਾਂ ਨੇ ਜੇ ਦੇਖਿਆ ਜਾਵੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਚਾਹੇ ਦਿੱਲੀ ਵਿੱਚ ਗਏ, ਚਾਹੇ ਬਾਰਡਰ 'ਤੇ ਖੜ੍ਹੇ, ਇੰਨੇ ਦਿਨ ਖੜ੍ਹ ਕੇ ਧੁੱਪ ਵਿੱਚ, ਮੀਂਹ ਵਿੱਚ, ਠੰਡ ਵਿੱਚ, ਹਨੇਰੀ ਵਿੱਚ, ਸੜਕ ਤੇ ਬੈਠ ਕੇ ਟੈਂਟ ਬਣਾ ਕੇ ਉੱਥੇ ਬੈਠੇ ਤੇ ਕਿਸਾਨਾਂ ਨੇ ਆਪਣੀ ਮਿਹਨਤ ਕੀਤੀ, ਜ਼ੋਰ ਦਿਖਾ ਲਿਆ, ਪੀਸਫੁਲੀ ਜਿਹੜਾ ਪ੍ਰੋਟੈਸਟ ਕੀਤਾ ਜਿੱਤ ਪ੍ਰਾਪਤ ਕਰਕੇ ਵਾਪਸ ਪਹੁੰਚੇ ਆ। ਪਰ ਦੁੱਖ ਉਦੋਂ ਲੱਗਦਾ ਜਦੋਂ ਅੰਕੜੇ ਵੀ ਹੁੰਦੇ ਆ ਪਰ ਕੋਈ ਸਾਥ ਨਹੀਂ ਦੇਣਾ ਚਾਹੁੰਦਾ, ਕੋਈ ਸਾਥ ਨਹੀਂ ਦੇਣਾ ਚਾਹੁੰਦਾ। ਸੋ ਸੋਚ ਲੈਣਾ ਚਾਹੀਦਾ। ਪਰ ਜਿੰਨੇ ਵੀ ਹੁਣ ਇਲੈਕਸ਼ਨ ਹੋਣੀਆਂ, ਵੋਟਾਂ ਪੈਣੀਆਂ, ਮੰਤਰੀ ਬਣਨੇ ਆ, MLA ਬਣਨੇ ਆ, ਸੋ ਪਹਿਲੇ ਫੰਡ ਕਿਸਾਨਾਂ ਵਾਸਤੇ ਇੱਕ ਸਾਈਡ 'ਤੇ ਰੱਖ ਲਵੋ, ਕਿਉਂਕਿ ਇਹਨਾਂ ਨੂੰ ਲੋੜ ਹੈਗੀ ਆ। ਇਹਨਾਂ ਦੀ ਮਦਦ ਕਰੂੰਗੇ ਤਾਂ ਅਨਾਜ ਵਧੀਆ ਪੈਦਾ ਹੋਵੇਗਾ, ਐਕਸਪੋਰਟ ਕਰ ਦੇਵੋ ਇੱਥੇ ਦਾ, ਕਿਉਂਕਿ ਬਹੁਤ ਸਾਰੀ ਦੁਨੀਆ ਬਾਹਰ ਬੈਠੀ ਹੋਈ ਆ। ਇੱਦਾਂ ਦੀ ਸਿੱਖਿਆ ਦੇਵੋ ਆਪਣੇ ਪੰਜਾਬ ਨੂੰ ਵੀ ਇੱਦਾਂ ਦਾ ਅਨਾਜ ਬੀਜੋ, ਇੱਦਾਂ ਦੀ ਗਰੋਥ ਕਰੋ ਵੀ ਤੁਹਾਡਾ ਮਾਲ ਸ਼ੁਰੂ ਤੋਂ ਹੀ ਐਕਸਪੋਰਟ ਕੁਆਲਿਟੀ ਬਾਹਰ ਨੂੰ ਜਾਣ ਵਾਲਾ ਹੋਵੇ। ਇੱਥੇ ਬਹੁਤ ਵੱਡੇ ਹੋਲਸੇਲਰ ਬੈਠੇ ਹਨ, ਟ੍ਰੇਡਰ ਬੈਠੇ ਹਨ, ਜਿਹੜਾ ਪੰਜਾਬ ਤੋਂ ਇੰਡੀਆ ਤੋਂ ਸਮਾਨ ਖਰੀਦਦੇ ਆ। ਸੋ ਸਾਰਿਆਂ ਨੂੰ ਬਾਈਪਾਸ ਕਰਕੇ ਪੰਜਾਬ ਤੋਂ ਹੀ ਲੈਣਗੇ ਜੇ ਆਪਾਂ ਕਿਸਾਨਾਂ ਦੀ ਮਦਦ ਕਰੀਏ। ਸੋ ਇਹੀ ਬੇਨਤੀ ਹੈਗੀ ਆ, ਜਿੱਤਣਾ ਜਿਣ ਵੀ ਜਿੱਤਣਾ ਬੈਸਟ ਬਲੱਕ, ਜੇ ਜਿੱਤ ਗਏ ਤਾਂ ਕਿਸਾਨਾਂ ਦੀ ਬਹੁਤ ਘੱਟ ਮਦਦ ਹੋਈ ਹੈ। ਤਾਂ ਹੁਣ ਮੌਕਾ ਹੈਗਾ, ਜੇ ਸਰਕਾਰ ਕੁਝ ਨਹੀਂ ਕਰਦੀ ਆਪਾਂ ਫੰਡ ਇਕੱਠੀ ਕਰਕੇ ਇਹਨਾਂ ਵਾਸਤੇ ਕੁਝ ਨਾ ਕੁਝ ਕਰਾਂਗੇ ਜ਼ਰੂਰ। ਤੁਸੀਂ ਗੱਲਬਾਤ ਕੀਤੀ ਸੀ ਕੁੱਤੇ ਅਤੇ ਰੱਸੇ ਦੀ, ਮੈਨੂੰ ਤਾਂ ਰੋਕਣਾ ਚਾਹੁੰਦੇ ਸੀ, ਗੱਲਬਾਤ ਰੱਸਾ ਟੁੱਟ ਗਈ। ਗੱਲ ਮੈਨੂੰ ਯਾਦ ਆ ਗਈ, ਸਾਡੇ ਇੱਦਾਂ ਇੱਥੇ ਦੋਸਤ ਸੀਗਾ ਅਤੇ ਬਹੁਤ ਸਾਰੇ ਕਲਾਕਾਰ ਪਹੁੰਚੇ ਹੁੰਦੇ ਹੈ ਨਾ, ਅਤੇ ਉਹ ਕਹਿੰਦਾ ਯਾਰ ਵੀ ਮੈਂ ਵੀ ਸਹੇਲੀ ਬਣਾਉਣੀ ਆ, ਹੈ ਨਾ, ਅਸੀਂ ਕਿਹਾ ਤੁਹਾਡੀ ਮਰਜ਼ੀ ਆ। ਅਤੇ ਕਹਿੰਦਾ ਇੱਕ ਸਿੰਘ ਉਹਨੂੰ ਕਹਿੰਦਾ ਵੀ ਮੇਰੀ ਫਰੈਂਡ ਬਣ ਜਾ, ਹੈ ਨਾ, ਨਾ ਬਣੀ। ਫਿਰ ਬਾਅਦ 'ਚ ਕਹਿੰਦਾ ਵੀ ਭੈਣ ਕਰਕੇ ਫਰੈਂਡ ਬਣ ਜਾ, ਮੇਰੀ ਬੇਇੱਜ਼ਤੀ ਬੜੀ ਹੋਣੀ ਆ, ਬੇਇੱਜ਼ਤੀ ਬੜੀ ਹੋਣੀ ਆ। ਸੋ ਉਹੀ ਹਾਲ ਸਾਡੇ ਹੈਗਾ ਪੰਜਾਬ ਦਾ। ਲਓ ਜੀ, ਖਬਰਾਂ ਬਹੁਤ ਸਾਰੀਆਂ ਹੋਰ ਹਨ ਅਤੇ ਨਾਲ ਨਾਲ 770 AM ਡਾਇਲ 'ਤੇ ਆਪਾਂ ਦੇਖ ਰਹੇ ਹੋ ਅਤੇ ਸੁਣ ਰਹੇ ਹੋ ਟਰੈਕਿੰਗ ਟੂਡੇ TV ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਟਰੈਕਿੰਗ ਟੂਡੇ TV ਐਪ ਹੈਗੀ ਹੈ, ਮੈਂ ਵਾਰ ਵਾਰ ਤਾਂ ਕਹਿ ਰਿਹਾ, 24 ਘੰਟੇ 7 ਦਿਨ ਕਲੀਅਰ ਪ੍ਰੋਗਰਾਮ HD ਕੁਆਲਿਟੀ ਵਿੱਚ ਦੇਖਣ ਨੂੰ ਅਤੇ ਸਟੀਰੀਓ ਕੁਆਲਿਟੀ ਵਿੱਚ ਸੁਣਨ ਨੂੰ ਮਿਲਦੇ ਹਨ। ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸੈਸਰ ਤੋਂ ਜਸਵੀਰ ਸਿੰਘ ਹੁੰਦਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਕਰਜ਼ੇ ਵਿੱਚ ਡੁੱਬ ਰਹੇ, ਕਰਜ਼ਾ ਮਾਫ਼ ਨਹੀਂ ਹੁੰਦੀ, ਭੂਰੀਆਂ ਚਿੱਠੀਆਂ ਆ ਰਹੀਆਂ ਹਨ ਤਾਂ ਕਰਜ਼ਾ ਮਾਫ਼ ਕਰਕੇ ਦਿੰਦੇ ਹਾਂ ਲੀਗਲ ਤਰੀਕੇ ਨਾਲ, ਸਰਕਾਰ ਦੇ ਚਲਾਏ ਹੋਏ ਪ੍ਰੋਗਰਾਮ ਆ। ਸੋ ਤੁਸੀਂ ਆਪਣਾ ਕਰਜ਼ਾ ਕਿਸ ਤਰ੍ਹਾਂ ਮਾਫ਼ ਕਰ ਸਕਦੇ ਹੋ, ਕੈਨੇਡਾ ਦੇ ਵਿੱਚ ਕਿਸੇ ਨੂੰ ਡੁੱਬੋ ਨਹੀਂ ਦਿੰਦੇ, ਕਿਸ ਹਿਸਾਬ ਨਾਲ ਪੈਸਾ ਵੰਡਿਆ ਜਸਟਿਨ ਟਰੂਡੋ ਨੇ, ਸਾਡੇ ਪ੍ਰਾਈਮ ਮਿਨਿਸਟਰ ਨੇ, ਬਚਾਉਣ ਵਾਸਤੇ ਤੁਹਾਡੀਆਂ ਬਿਜ਼ਨਸਿਸ, ਤੁਹਾਡੇ ਘਰ ਬਚਾਉਣ ਵਾਸਤੇ। ਇੱਥੇ ਜੇ ਬੰਦਾ ਕੋਈ ਮੁਸ਼ਕਿਲ ਵਿੱਚ ਆ ਜਾਂਦਾ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮ ਹੁੰਦੇ ਆ। ਸੋ ਕੈਨੇਡਾ ਕੰਜ਼ੂਮਰ ਕ੍ਰੈਡਿਟ ਬਿਜ਼ਨਸ ਲੋਨ ਨਹੀਂ ਦੇ ਹੋ ਰਿਹਾ ਜਾਂ ਤੁਹਾਡਾ ਕਰਜ਼ਾ ਨਹੀਂ ਦੇ ਹੋ ਰਿਹਾ ਤਾਂ ਤੁਸੀਂ ਜਸਵੀਰ ਹੁੰਡਲ ਜੀ ਨਾਲ ਗੱਲਬਾਤ ਕਰ ਲੈਣੀ ਆ। 416-502-3100, 80% ਤੱਕ ਮਾਫ਼ ਹੋ ਜਾਂਦਾ ਹੈ, ਬਾਕੀ ਜਿਹੜਾ ਬਚਦਾ ਛੋਟੀ ਜਿਹੀ ਕਿਸ਼ਤ ਬਣ ਜਾਂਦੀ ਆ। ਤੁਸੀਂ ਹੈਡਕ ਫਰੀ ਜ਼ਿੰਦਗੀ ਜੀਂਦੇ ਹੋ, ਦੁਬਾਰਾ ਫਿਰ ਤੁਹਾਡਾ ਕ੍ਰੈਡਿਟ ਜਿਹੜਾ ਰੀਬਿਲਡ ਹੋ ਜਾਂਦਾ ਹੈਗਾ, ਇੱਕ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ। ਮੁਸ਼ਕਿਲ ਵਿੱਚ ਆਏ ਹੋਏ, ਮੁਸ਼ਕਿਲ ਵਿੱਚ ਕੋਈ ਵੀ ਆ ਸਕਦਾ ਹੈਗਾ, ਮੁਸ਼ਕਿਲ ਵਿੱਚੋਂ ਦੂਰ ਕਰਦੇ ਆ ਮੇਰੇ ਵੀਰ ਜਸਵੀਰ ਹੁੰਡਲ ਜੀ। 416-502-3100 'ਤੇ ਗੱਲਬਾਤ ਕਰ ਲੈਣੀ ਆ। ਅਤੇ ਡਰੀਮ ਬਿਗ ਟਰਾਂਸਪੋਰਟੇਸ਼ਨ ਸਾਨੂੰ ਜੁਆਇਨ ਕੀਤਾ, ਮੈਨੂੰ ਨਾਲ ਗੱਲਬਾਤ ਕਰ ਲਿਓ, ਡਰਾਈਵਰ ਚਾਹੀਦੇ ਹਨ ਮੈਨੂੰ। ਡਰੀਮ ਬਿਗ ਟਰਾਂਸਪੋਰਟੇਸ਼ਨ 905-497-1515 ਆ, ਅਤੇ ਟਾਰਗੇਟ ਲਜੈਸਟਿਕ ਗਲਾਟ ਸੋਤਾ ਹੈਪੀ ਸੋਤਾ ਦਵਿੰਦਰ ਸੋਤਾ 905-564-9992 'ਤੇ ਗੱਲਬਾਤ ਕਰ ਲਈ। ਇਹਨਾਂ ਨੂੰ ਵੀ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ। ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਹਰਪ੍ਰੀਤ ਢਿੱਲੋਂ ਬ੍ਰੋਕਰ ਹਨ, ਰੀਮੈਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ। 416-268-6713 'ਤੇ ਤੁਸੀਂ ਗੱਲਬਾਤ ਕਰ ਲਈ, ਜਿੱਥੇ ਤੁਸੀਂ ਰੇਡੀਓ ਸੁਣ ਰਹੇ ਹੋ 770 AM ਡਾਇਲ 'ਤੇ, ਅਤੇ TV ਪ੍ਰੋਗਰਾਮ ਦੇਖ ਰਹੇ ਹੋ ਵੱਖ ਵੱਖ ਡਿਵਾਈਸ ਦੇ ਉੱਪਰ, ਟਰੈਕਿੰਗ ਟੂਡੇ TV ਅਤੇ ਵਿਰਾਸਤ TV। ਸਾਨੂੰ ਵੀ ਹੋਸਟ ਚਾਹੀਦਾ, ਸਾਡੇ ਨਾਲ ਹੋਸਟ ਕਰਨਾ ਚਾਹੁੰਦੇ ਹੋ, ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਡੀਮ ਸਾਡੀ ਟੀਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ 416-451-2222 'ਤੇ ਮੇਰੇ ਨਾਲ ਗੱਲਬਾਤ ਕਰ ਲੈਣੀ ਆ। 416-451-2222 'ਤੇ ਇੰਸ਼ੋਰੈਂਸ ਕਾਰਾਂ ਦੀ, ਟਰੱਕਾਂ ਦੀ ਕਰਵਾਉਣੀ ਚਾਹੁੰਦੇ ਹੋ ਤਾਂ ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਧਰਮਿੰਦਰ ਬਰਾੜ 905-915-5133 ਨੰਬਰ ਹੈ, 905-915-5133 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਮੁੜ ਕੇ ਮੈਂ ਦੁਬਾਰਾ ਲੈ ਕੇ ਜਾਣਾ, ਥੋੜ੍ਹੇ ਠਹਿਰ ਕੇ ਪਹਿਲਾਂ ਦੱਸ ਦੇਵਾਂ, ਮਧਾਣੀ ਵਾਲਿਆਂ ਪੁਰਸ਼ ਫੰਸ ਕੇ, ਮਧਾਣੀ ਵਾਲਿਆਂ ਤੁਸੀਂ ਨਾ ਦੇਸੀ ਘਿਓ, ਗਰਾਸ ਫੈਡ ਕਾਉ ਤੋਂ ਬਣਦਾ ਦੇਸੀ ਘਿਓ, ਇਹ ਲਿਆ ਕੇ ਦੇਖਿਓ, ਛੱਕ ਕੇ ਦੇਖਿਓ, ਬੜਾ ਵਧੀਆ ਦੇਸੀ ਘਿਓ ਹੈਗਾ। ਅਤੇ ਮਧਾਣੀ ਵਾਲਿਆਂ ਦਾ ਦਹੀਂ ਯੋਗਟ ਵੀ ਮਿਲਦਾ, ਵੱਖ ਵੱਖ ਸਟੋਰਾਂ ਤੋਂ ਖਰੀਦ ਤੁਸੀਂ ਸਕਦੇ ਹੋ। ਅਤੇ ਵੈਲੈਂਟਾਈਨਸ ਡੇ ਆ ਰਿਹਾ, ਰੋਇਲ ਦੁਬਈ ਜੂਲਰ ਵਾਲਿਆਂ ਤੋਂ ਗਿਫਟ ਲੈ ਕੇ ਦੇ ਦੇਵੋ, ਸਦਾ ਹੀ ਕੰਮ ਆਉਂਦਾ। 905-676-1212 ਸੋਹਣੇ ਦੇ ਗਿਫਟ ਮਿਲਦੇ ਹਨ ਵੱਖਰੇ ਵੱਖਰੇ ਰੰਗਾਂ ਡਿਜ਼ਾਇਨਾਂ ਵਿੱਚ। ਟਿੱਕੀ ਲੈਣੀ ਹੋਵੇ ਔਂਸ ਦੀ ਜਾਂ ਕਿਲੋ ਦੀ ਬਾਰ ਲੈਣੀ ਹੋਵੇ ਸੋਨੇ ਦੀ ਲੈ ਸਕਦੇ ਹੋ 905-676-1212 'ਤੇ। ਸਾਡੇ ਅੰਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਟੇਟ ਆਫ ਐਮਰਜੈਂਸੀ ਕੱਲ੍ਹ ਡਿਕਲੇਅਰ ਕੀਤੀ ਸੀਗੀ, ਕੋਸ਼ਿਸ਼ ਲੱਗੇ ਹੋਏ ਕੰਨ ਰਿਮੂਵ ਕਰਨ ਨੂੰ, ਪ੍ਰੋਟੈਸਟ ਨੂੰ ਜਿਹੜਾ ਕਰਨਾ ਚਾਹੁੰਦੇ ਆ ਐਂਡ ਆਹ ਮਾਸਕਾਂ ਦੀ ਅਤੇ ਵੈਕਸੀਨ ਦੀ, ਕਿਉਂਕਿ ਵੈਕਸੀਨ ਲਗਵਾ ਕੇ ਹੀ ਤੁਸੀਂ ਬਾਰਡਰ ਕ੍ਰੋਸ ਕਰ ਸਕਦੇ ਸੀਗੇ, ਜੇ ਨਹੀਂ ਲੱਗੀ ਉਹ ਹੁੰਦੀ ਤਾਂ ਜਾਂ ਤੁਹਾਨੂੰ ਕੁਆਰੰਟੀ ਕਰਨਾ ਪੈਣਾ ਸਾ ਜਾਂ ਵਾਪਸ ਮੁੜਨਾ ਪੈਣਾ ਸੀਗਾ। ਸੋ ਵੈਕਸੀਨ ਦੇ ਅਗੇਂਸਟ ਟਰੱਕ ਡਰਾਈਵਰ ਨੇ ਵੱਖ ਵੱਖ ਏਰੀਏ ਵਿੱਚ ਰੈਲੀ ਕੀਤੀ। ਅਲਬਰਟਾ ਵਿੱਚ ਕਾਫੀ ਮੁਸ਼ਕਿਲ ਆਈ, ਉੱਥੇ ਵੀ ਬਾਰਡਰ ਬੰਦ, ਵੱਖ ਵੱਖ ਏਰੀਆ ਦੇ ਵਿੱਚ ਸਿਟੀ ਦੇ ਵਿੱਚ ਜਿਹੜੇ ਹੋਏ ਆ, ਵੱਖ ਵੱਖ ਏਰੀਆ ਅਤੇ ਸਿਟੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। ਅਤੇ ਓਟਵਾ ਦੇ ਵਿੱਚ ਦੇਖਿਆ ਜਾਵੇ ਪਾਰਲੀਮੈਂਟ ਦੇ ਮੂਹਰੇ ਹਜੇ ਵੀ ਟਰੱਕ ਖੜ੍ਹੇ ਹਨ। ਸੋ ਪੀਸਫੁਲੀ ਰਿਮੂਵ ਕਰਨਾ ਚਾਹੁੰਦੇ ਆ, ਬਹੁਤ ਸਾਰੇ ਪਰਿਵਾਰ ਉਹਨਾਂ ਦੇ ਬੱਚੇ, ਜੇ ਟਰੱਕ ਅੰਦਰੋਂ ਦੇਖੋ ਨਾ ਪੂਰਾ ਹੋਟਲ ਦਾ ਹੋਟਲ ਹੈਗਾ, ਸਾਫ਼ ਸੁਥਰੇ ਬੈੱਡ, ਦੋ ਬੰਕ ਬੈੱਡ, ਵਿੱਚੇ ਫਰਿੱਜ, ਵਿੱਚੇ ਸਟੋਵ, ਸਭ ਕੁਛ ਮਿਲਦਾ। ਸੋ ਪਰਿਵਾਰ ਇਕੱਠੇ ਹੋ ਕੇ ਗਏ ਸੀਗੇ ਓਟਵਾ ਦੇ ਵਿੱਚ ਪ੍ਰੋਟੈਸਟ ਕਰਦੇ, ਸੋਚਿਆ ਵੀ ਜਸਟਿਨ ਟਰੂਡੋ ਜੀ ਬਾਹਰ ਆਉਣਗੇ, ਸਾਡੇ ਨਾਲ ਗੱਲਬਾਤ ਕਰਨਗੇ ਤਾਂ ਆਪਾਂ ਵਾਪਸ ਆ ਜਾਵਾਂਗੇ। ਅਤੇ ਜਦੋਂ ਹੋਟਲ ਮੋਟਲ ਨਾਲੇ ਡਰਾਈਵ ਕਰਦੇ ਹੋਊਗੇ ਤਾਂ ਫਿਰ ਕਹਿੰਦੇ ਵੀ ਆਪਾਂ ਵੀ ਰੁਕ ਗਏ, ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਇਹ ਮੈਂਡੇਟ ਲਿਫਟ ਨਹੀਂ ਕਰਦੇ। ਪਰ ਹੁਣ ਕਿਉਂਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ, ਬਹੁਤ ਸਾਰੇ ਕਹਿ ਰਹੇ ਹਨ ਇਸ ਬਿਟ ਟੂ ਲੇਟ, ਜਿੱਥੇ ਅਮੈਰੀਕਾ ਨੇ ਵਾਰਨਿੰਗ ਦਿੱਤੀ ਕਹਿੰਦੇ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ, ਤੁਹਾਨੂੰ ਟ੍ਰੇਡ ਚਾਹੀਦਾ, ਜੇ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਛੇਤੀ ਦਿਨੀ ਬਾਰਡਰ ਖੋਲ੍ਹ ਦੇਵੋ। ਹੁਣ ਕੱਲ੍ਹ ਜੋ ਸਟੇਟ ਐਮਰਜੈਂਸੀ ਦੇ ਕਰਕੇ ਕੋਰਟ ਵੱਲੋਂ ਆਰਡਰ ਲਏ ਗਏ ਹਨ, ਹੁਣ ਰਿਮੂਵ ਕਰਨ ਦੀ ਕੋਸ਼ਿਸ਼ ਕਰਨਗੇ ਸੇਫ ਤਰੀਕੇ ਨਾਲ। ਸੋ ਕਹਿੰਦੇ ਹਨ ਚਲੇ ਜਾਵੋ, ਲੱਖ ਡਾਲਰ ਦੇ ਇੱਕ ਫਾਈਨ ਵੀ ਹੋ ਸਕਦਾ, ਅਤੇ ਨਾਲ ਨਾਲ ਜਿਹੜੇ CBOR ਇਹਨਾਂ ਦੇ ਲਾਇਸੈਂਸ ਜਿਹੜੇ ਹੁੰਦੇ ਆ ਉਹ ਵੀ ਕਹਿੰਦੇ ਵੀ ਰਿਮੂਵ ਕੀਤੇ ਜਾ ਸਕਦੇ ਹਨ, ਕੁਝ ਨਾ ਕੁਝ ਮੁਸ਼ਕਲਾਂ ਆ ਸਕਦੀਆਂ। ਸੋ ਕਹਿ ਰਹੇ ਹਨ ਰਿਮੂਵ ਤਾਂ ਹੋਣਾ ਹੀ ਪੈਣਾ, ਇਕਾਨਮੀ ਕਿੱਦਾਂ ਚੱਲੇਗੀ। 10,000 ਤੋਂ ਵੱਧ ਟਰੱਕ ਕ੍ਰੋਸ ਕਰਦੇ ਆ ਅੰਬੈਸਡਰ ਬ੍ਰਿਜ ਤੋਂ, ਸੋ ਉੱਥੇ ਮੁਸ਼ਕਿਲ ਆਈ ਪਈ ਹੈਗੀ ਆ। ਅਤੇ ਵੱਖ ਵੱਖ ਪਲਾਂਟ ਬੰਦ ਹੋ ਰਹੇ ਹਨ, ਸ਼ਿਫਟਾਂ ਕੈਂਸਲ ਹੋ ਰਹੀਆਂ ਆਫਟਰਨੂਨ ਅਤੇ ਨਾਈਟ ਸ਼ਿਫਟਾਂ, ਸਿਰਫ ਇੱਕ ਸ਼ਿਫਟ ਚੱਲਦੀ ਆ, ਕਈਆਂ ਨੇ ਪਲਾਂਟ ਬੰਦ ਕਰਦੇ, ਕਈਆਂ ਨੇ ਲੇਅ ਆਫ ਕਰਦੀ, ਜੇ ਸਮਾਨ ਹੀ ਮਿਲਦਾ ਤਾਂ ਤੋ ਆਪਣੇ ਉਹ ਇੰਡਸਟਰੀਅਲ ਵਿੱਚ ਸਮਾਨ ਇਹ ਵਰਤਣਗੇ ਕਿੱਦਾਂ ਜੇ ਪਹੁੰਚੇਗਾ ਹੀ ਨਹੀਂ ਹੈਗਾ। ਸੋ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਕਈ ਡਰਾਈਵਰ 15-15 ਘੰਟੇ 10-10 ਘੰਟੇ ਖੜ੍ਹ ਕੇ ਸਾਰਨੀਆਂ ਵੱਲ ਨੂੰ ਤੁਰ ਪਏ, ਉੱਥੇ ਵੀ ਕਾਫੀ ਸਲੋਅ ਹੈਗਾ, ਕਿੰਨੇ ਕੁ ਟਰੱਕ ਕ੍ਰੋਸ ਕਰਨਗੇ ਸਾਰਨੀਆਂ ਦੇ ਵਿੱਚ। ਸੋ ਕਾਫੀ ਜਿਹੜੀ ਮੁਸ਼ਕਿਲ ਆਈ ਹੋਈ ਆ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ, ਕਰਨ ਦੇਖਦੇ ਆ ਵੀ ਅੰਬੈਸਡਰ ਬ੍ਰਿਜ ਜਿਹੜਾ ਆ ਉਹ ਚੱਲਦਾ ਕਿ ਨਹੀਂ, ਉੱਥੇ ਟ੍ਰੈਫਿਕ ਫਲੋ ਹੁੰਦਾ ਕਿ ਨਹੀਂ, ਜਿੱਦਾਂ ਜਿੱਦਾਂ ਖਬਰਾਂ ਮਿਲਦੀਆਂ ਉਦੋਂ ਤਾਂ ਸਾਂਝ ਪਾਈ ਜਾਈਦੀ ਆ। 24 ਘੰਟੇ 7 ਦਿਨ ਤੁਸੀਂ ਖਬਰਾਂ ਦੇਖਦੇ ਹੋ, ਪੜ੍ਹਦੇ ਹੋ ਟਰੱਕਿੰਗ ਟੂਡੇ TV 'ਤੇ, ਵਿਰਾਸਤ TV 'ਤੇ, ਵੱਖ ਵੱਖ ਸਟ੍ਰੀਮਿੰਗ ਡਿਵਾਈਸ 'ਤੇ ਚੱਲਦੇ ਆ ਪ੍ਰੋਗਰਾਮ, ਜੇ ਨਹੀਂ ਚੱਲਦਾ ਸਾਨੂੰ 10 ਦਿਨਾਂ 'ਤੇ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਐਪ ਡਾਊਨਲੋਡ ਕਰ ਲਿਓ, ਡਾਊਨਲੋਡ ਕਰਕੇ ਪ੍ਰੋਗਰਾਮ 7 ਦਿਨ 24 ਘੰਟੇ ਤੁਸੀਂ ਦੇਖ ਸਕਦੇ, ਸੁਣ ਸਕਦੇ ਹੋ। ਟਰੱਕਿੰਗ ਟੂਡੇ TV ਦੀ ਐਪ ਹੁੰਦੀ ਆ, ਬਹੁਤ ਸਾਰੀਆਂ ਹੋਰ ਖਬਰਾਂ ਹਨ ਇਸ ਦੇ ਨਾਲ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਜਿਹੜੀਆਂ ਖਬਰਾਂ ਵਾਲੇ ਇੱਕ ਪਹੁੰਚਦੇ ਜਸਵਿੰਦਰ ਯਾਹ ਜੀ ਕਾਫੀ ਖੋਜ ਕਰਦੇ ਨੇ, ਵੱਖ ਵੱਖ ਹੋਰ ਪ੍ਰੋਗਰਾਮ ਵੀ ਕਰਦੇ ਹਨ ਟਰੱਕਿੰਗ ਟੂਡੇ TV ਦੇ, ਵਿਰਾਸਤ TV ਦੇ, ਹੋਰ ਬਹੁਤ ਸਾਰੀਆਂ ਇੰਟਰਵਿਊਜ਼ ਅਤੇ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ। ਇਕਬਾਕ ਸਿੰਘ ਭੱਟੀ ਸਾਹਿਬ ਇਤਿਹਾਸ ਦੀ ਜਾਣਕਾਰੀ ਦੇ ਦਿੰਦੇ ਹੈ, ਅਤੇ ਨਾਲ ਦੀ ਨਾਲ ਭੱਟੀ ਸਾਹਿਬ ਬੁੱਕ ਰਿਵਿਊ ਪ੍ਰੋਗਰਾਮ ਬਹੁਤ ਵਧੀਆ ਕਰਦੇ ਹਨ। ਸੋ ਪ੍ਰੋਗਰਾਮ ਵੱਖਰੇ ਵੱਖਰੇ ਦੇਖਣੇ ਹੋਣ, ਸੁਣਨੇ ਹੋ ਤਾਂ ਟਰੱਕਿੰਗ ਟੂਡੇ TV, ਵਿਰਾਸਤ TV ਅਤੇ ਵਿਰਾਸਤ ਰੇਡੀਓ 770 AM ਡਾਲਰ ਤੁਸੀਂ ਸੁਣ ਰਹੇ ਹੋ, ਔਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਇਸ ਰੇਡੀਓ 'ਤੇ, ਦੂਰ ਦੂਰ ਤੱਕਰ ਸੁਣਦੇ ਹੋ। ਅਤੇ ਵੀਕਡੇ ਵਿੱਚ ਸਵੇਰ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਹਨ ਅਤੇ ਸ਼ਾਮ ਤੱਕਰ ਚੱਲਦੇ ਹਨ। ਸੋ ਸ਼ਨੀਵਾਰ ਸਵੇਰ ਨੂੰ 7 ਤੋਂ 9 ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ 770 AM ਡਾਲਰ 'ਤੇ। ਆਉਣ ਵਾਲੇ ਦਿਨਾਂ ਵਿੱਚ ਹੋਰ ਖੁਸ਼ਖਬਰੀ ਦੇਵਾਂਗੇ, ਅਤੇ ਨਾਲੇ ਤੁਸੀਂ ਸਾਨੂੰ ਸੁਣਦੇ ਹੋ ਕਿਚਨ ਵਾਟਰਲੂ ਏਜ ਦੇ ਵਿੱਚ ਮੰਡੇ ਟੂ ਫਰਾਈਡੇ 7 ਤੋਂ 9 CKMS 102.7 FM 'ਤੇ। ਮੇਰੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਸੰਪਰਕ ਕਰ ਸਕਦੇ ਹੋ। ਲਓ ਜੀ ਦੁਬਾਰਾ ਲੈ ਚੱਲਦੇ ਹਾਂ ਇੰਡੀਆ ਦੇ ਵਿੱਚ, ਅਤੇ ਆਪਾਂ ਗੱਲਬਾਤ ਕਰਵਾਉਂਦੇ ਹਾਂ ਜਸਵਿੰਦਰ ਯਾਹ ਜੀ ਨਾਲ। ਜਸਵਿੰਦਰ ਜੀ, ਸੋ ਸੰਯੁਕਤ ਕਿਸਾਨ ਮੋਰਚਾ ਮੋਦੀ ਰੈਲੀ ਦਾ ਵਿਰੋਧ ਕਰਨ ਲਈ ਤਿਆਰ ਆ ਹੁਣ?
ਜੀ ਹਾਂ ਬਿਲਕੁਲ ਜੀ, ਤਿਆਰੀਆਂ ਖਿੱਚੀਆਂ ਹੋਈਆਂ।
ਪਰ ਇਹ ਤਾਂ ਰੈਲੀ ਤੋਂ ਮੋਦੀ ਸਾਹਿਬ ਤਾਂ ਰੈਲੀ ਤੋਂ ਬਗੈਰ ਹੀ ਵਾਪਸ ਮੁੜ ਗਏ ਸੀਗੇ, ਅਤੇ ਰੈਲੀ ਲੱਗਦਾ ਕਰਨ ਦੀ ਲੋੜ ਵੀ ਨਹੀਂ, ਉੱਦਾਂ ਹੀ ਬੜਾ ਡਰਦੇ ਆ। ਸੋ ਰੈਲੀ ਰੱਖੀ ਗਈ ਆ, ਤਿਆਰ ਆ ਕਹਿੰਦੇ ਰੈਲੀ ਕਰਨ ਨੂੰ?
ਜੀ ਬਿਲਕੁਲ, ਪੰਜਾਬ ਦੇ ਵਿੱਚ ਮੋਦੀ ਸਾਹਿਬ ਨੇ ਜਿਹੜਾ ਆਪਣਾ ਦੌਰਾ ਹੈ ਉਹ ਉਲੀਕ ਲਿਆ, 14, 16 ਤੇ 18 ਤਿੰਨ ਦਿਨਾਂ ਦਾ ਉਹਨਾਂ ਦਾ ਦੌਰਾ ਹੈ। ਉਹ ਵੱਖ ਵੱਖ ਥਾਵਾਂ ਦੇ ਉੱਤੇ ਜਿਹੜੇ ਚੋਣ ਜਲਸੇ ਕਰਨਗੇ ਜਾਂ ਕਹਿ ਲਓ ਚੋਣ ਰੈਲੀਆਂ ਕਰਨਗੇ, ਲੋਕਾਂ ਨੂੰ ਕਹਿਣਗੇ, ਦੱਸਣਗੇ, ਦੱਸਣਾ ਉਹਨਾਂ ਦਾ ਅਧਿਕਾਰ ਹੈ, ਹਰੇਕ ਦਾ ਵੋਟ ਪਾਉਣਾ, ਚੋਣ ਲੜਨਾ, ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣਾ ਉਹਨਾਂ ਦਾ ਅਧਿਕਾਰ ਬਣ ਜਾਂਦਾ।
ਤਾਂ ਜ਼ਰੂਰ ਉਹ ਆਪਣੀ ਗੱਲ ਰੱਖ ਸਕਦੇ ਨੇ। 5 ਜਨਵਰੀ ਨੂੰ ਵੀ ਆਏ ਸੀ, ਆਪਣੀ ਗੱਲ ਰੱਖਣੀ ਆਏ ਸੀ। ਖੈਰ ਉਹ ਕਹਿੰਦੇ ਨਾ ਜਦੋਂ 2 ਜਵਾਕ ਛੋਟੇ ਛੋਟੇ ਲੜ ਪੈਂਦੇ ਆ ਤੇ ਇੱਕ ਜਾ ਕੇ ਜਦੋਂ ਆਪਣੀ ਮੰਮੀ ਨੂੰ ਕਹਿੰਦਾ ਕਿ ਮੈਨੂੰ ਫਲਾਨੀ ਨੇ ਕੁੱਟਿਆ
ਜੀ,
ਤਾਂ ਜਦੋਂ ਦੋਨਾਂ ਦਾ ਸਮਝੌਤਾ ਹੁੰਦਾ ਨਾ ਤਾਂ ਇੱਕ ਕਹਿੰਦਾ ਹੁੰਦਾ ਵੀ ਮੈਂ ਤਾਂ ਇਹਨੂੰ ਕੁਛ ਨੀ ਕਿਹਾ, ਇਹ ਤਾਂ ਉਹੀ ਰੋਣ ਲੱਗ ਪਿਆ। ਮੈਨੂੰ ਲੱਗਦਾ ਇੱਥੇ ਵੀ ਗੱਲ ਐਂ ਜੀ ਹੋਈ ਹੈ। ਮੈਂ ਮੋਦੀ ਸਾਹਿਬ ਨੂੰ ਨੀ ਕਹਿੰਦਾ, ਮੈਂ ਤਾਂ ਗੱਲ ਕਰਦਾ ਵੀ ਉਹੀ ਰੋਣ ਲੱਗ ਪਿਆ ਵਾਲੀ ਗੱਲ ਹੀ ਹੋਊਗੀ, ਕਿਸੇ ਨੇ ਕੁਛ ਨੀ ਕਿਹਾ ਸੀ। ਪਰ ਉਸ ਤੋਂ ਬਾਅਦ ਇੱਕ ਉਹਨਾਂ ਨੇ ਜਿਹੜੀ ਵਰਚੁਅਲ ਰੈਲੀ ਵੀ ਕੀਤੀ, ਪਰ ਹੁਣ ਉਹ ਕਹਿੰਦੇ ਵੀ ਅਸੀਂ ਫਿਜ਼ੀਕਲੀ ਰੈਲੀਆਂ ਜਿਹੜੀਆਂ ਕਰਨਗੇ ਉਹਦੇ ਲਈ ਉਹ ਪੰਜਾਬ ਆ ਰਹੇ ਨੇ, ਤੇ ਪੰਜਾਬ ਆ ਰਹੇ ਨੇ ਤੇ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜ਼ਖਮ ਹਾਲੇ ਅੱਲੇ ਨੇ। ਅਸੀਂ 384 ਦਿਨ ਲਾ ਕੇ ਆਏ ਹਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ, ਅਸੀਂ ਪੰਜਾਬ ਦੇ ਵਿੱਚ ਵੀ ਲਗਾਤਾਰ ਸੰਘਰਸ਼ ਵਿੱਚ ਰਹੇ ਹਾਂ, ਅਸੀਂ ਚੰਨੀ ਸਾਹਿਬ ਦਾ ਵੀ ਵਿਰੋਧ ਕੀਤਾ ਹੈ, ਅਸੀਂ ਇੱਥੇ ਆਏ ਮੋਦੀ ਸਾਹਿਬ ਨੂੰ ਵੀ ਡੱਕਣ ਦੀ ਕੋਸ਼ਿਸ਼ ਕੀਤੀ ਹੈ, ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਨਾ ਕੋਈ ਸੁਰੱਖਿਆ ਨੂੰ ਖਤਰਾ, ਸੁਰੱਖਿਆ ਨੂੰ ਖਤਰਾ ਕੋਈ ਨਹੀਂ, ਆਪਣੀ ਗੱਲ ਰੱਖਣ ਦੇ ਲਈ ਜ਼ਰੂਰ ਡੱਕਿਆ। ਅਤੇ ਕਿਸਾਨਾਂ ਨੇ ਕਹਿ ਤਾ ਕਿ ਅੱਗੇ ਤੋਂ ਡੱਕਦੇ ਰਹਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਮੋਦੀ ਸਾਹਿਬ ਆਉਣ ਤੇ ਅਸੀਂ ਕਾਲੀਆਂ ਝੰਡੀਆਂ ਵਿਖਾ ਕੇ ਉਹਨਾਂ ਦਾ ਵਿਰੋਧ ਕਰੀਏ ਤੇ ਉਹਨਾਂ ਨੂੰ ਦੱਸੀਏ ਕਿ ਪੰਜਾਬ ਦੇ ਕਿਸਾਨਾਂ ਅੰਦਰ ਹਲੇ ਵੀ ਉਸ 384 ਦਿਨਾਂ ਦਾ 3 ਕਾਲੇ ਕਾਨੂੰਨਾਂ ਦਾ ਦਰਦ ਹੈਗਾ ਤੇ ਦਰਦ ਰਹੂਗਾ। ਪਰ ਕਿਸਾਨਾਂ ਨੇ ਨਾਲ ਨਾਲ ਕਹਿ ਦਿੱਤਾ ਹੈ ਜੇਕਰ MSP ਦੇ ਉੱਤੇ ਲਖੀਮਪੁਰ ਖੀਰੀ ਵਾਲੀ ਘਟਨਾ ਵਿੱਚ ਜਿਹੜੇ ਆਸ਼ੀਸ਼ ਮਿਸ਼ਰੇ ਨੂੰ ਜ਼ਮਾਨਤ ਦਿੱਤੀ ਹੈ, ਅਜੇ ਮਿਸ਼ਰੇ ਦੇ ਬੇਟੇ ਨੂੰ ਉਹਦੇ ਉੱਤੇ ਜਾਂ ਜੋ ਕਿਸਾਨਾਂ ਨੇ ਮੰਗ ਪੱਤਰ ਵਿੱਚ ਉਸ ਸਮੇਂ ਸਮਝੌਤੇ ਦੇ ਰੂਪ ਵਿੱਚ ਮੰਗਾਂ ਦਿੱਤੀਆਂ ਸੀ, ਜਿਹੜੀਆਂ ਕਹੀਆਂ ਸੀ 1 ਮਹੀਨੇ ਵਿੱਚ ਅਸੀਂ ਉਹਦੇ ਉੱਤੇ ਰੋਡ ਮੈਪ ਬਣਾ ਦਿਆਂਗੇ, ਜੇਕਰ ਉਹਦੇ ਉੱਤੇ ਕੋਈ ਬਿਆਨ ਜਾਰੀ ਕਰਨ ਤੋਂ ਬਾਅਦ ਪੰਜਾਬ ਆਉਂਦੇ ਆ ਤਾਂ ਅਸੀਂ ਕੋਈ ਵਿਰੋਧ ਨਹੀਂ ਕਰਦੇ, ਸਾਡੀ ਗੱਲ ਦਾ ਢੁਕਵਾਂ ਬਿਆਨ ਜਾਰੀ ਕਰਕੇ ਆਉਣ ਮੋਦੀ ਸਾਹਿਬ ਆਪਣੀ ਜ਼ਬਾਨ ਦੇ ਵਿੱਚੋਂ ਕਿ ਅਸੀਂ MSP ਬਾਰੇ ਕੀ ਕਰ ਰਹੇ ਹਾਂ, ਅਸੀਂ ਲਖੀਮਪੁਰ ਖੀਰੀ ਬਾਰੇ ਕੀ ਕਰ ਰਹੇ ਹਾਂ। ਕਹਿੰਦੇ ਜੇਕਰ ਇੱਦਾਂ ਕੀਤੇ ਬਿਨਾਂ ਉਹ ਚੋਣ ਰੈਲੀਆਂ ਵਿੱਚ ਆਉਣਗੇ ਤਾਂ ਅਸੀਂ ਵਿਰੋਧ ਕਰਾਂਗੇ, ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ, ਅਸੀਂ ਕਾਲੀਆਂ ਝੰਡੀਆਂ ਵਿਖਾਵਾਂਗੇ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਖੜ ਕੇ। ਫਿਰ ਹੁਣ ਦੇਖਾਂਗੇ ਜੀ 14, 16 ਤੇ 18 ਨੂੰ ਸੁਰੱਖਿਆ ਨੂੰ ਖਤਰਾ ਹੋ ਜਾਂਦਾ ਹੈ ਜਾਂ ਫਿਰ ਉਹ ਇਹਨਾਂ ਚੀਜ਼ਾਂ ਨੂੰ ਮੁਲਤਵਾ ਕਰ ਦਿੰਦੇ ਆ, ਕਿਉਂਕਿ ਮੋਦੀ ਸਾਹਿਬ ਦਾ ਪਤਾ ਨਹੀਂ ਜਿੰਨਾ ਚਿਰ ਆ ਨਹੀਂ ਜਾਂਦੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿ ਦੇਣਗੇ ਜੀ ਕਿ ਉਹ ਨਹੀਂ ਆ ਸਕਦੇ, ਉਹਨਾਂ ਦਾ ਰੂਟ ਨਹੀਂ ਲੱਗ ਰਿਹਾ ਤਰੀਕੇ ਨਾਲ, ਸੁਰੱਖਿਆ ਨੂੰ ਖਤਰਾ ਹੋ ਗਿਆ ਜੀ, ਉਹ ਐਂ ਕਹਿ ਲਓ ਕਿ ਕੋਵਿਡ ਵਧਣ ਕਰਕੇ ਨਹੀਂ ਆ ਰਹੇ, ਜਾਂ ਉਹਨਾਂ ਨੂੰ ਕੋਈ ਇੰਟਰਨੈਸ਼ਨਲ ਮਸਲਿਆਂ ਵਿੱਚ ਉਲਝਣਾ ਪੈ ਗਈਆਂ ਜੀ, ਉਹਨਾਂ ਨੇ ਉੱਧਰ ਜਾਣਾ ਉਹਨਾਂ ਦਾ ਬਹੁਤ ਜ਼ਰੂਰੀ ਹੋ ਗਿਆ। ਬਹੁਤ ਤਰੀਕੇ ਹੁੰਦੇ ਨੇ ਵੱਡੇ ਲੋਕਾਂ ਦੇ ਕੋਲ, ਵੱਡੇ ਸਿਆਸਤਦਾਨਾਂ ਕੋਲ ਆਪਣੀ ਗੱਲ ਤੋਂ ਅੱਗੇ ਪਿੱਛੇ ਹੋਣ ਦੇ ਬੜੇ ਤਰੀਕੇ ਹੁੰਦੇ ਨੇ, ਜਾਂ ਆਪਣੀ ਗੱਲ ਨੂੰ ਦੂਸਰੇ ਪ੍ਰਤੀ ਕਹਿਣ ਦੇਣ ਦੇ ਬੜੇ ਤਰੀਕੇ ਹੁੰਦੇ ਨੇ। ਪਰ ਜੇਕਰ ਕਹਿੰਦੇ ਆਉਣਗੇ ਤਾਂ ਕਿਸਾਨਾਂ ਨੇ ਖੁੱਲ੍ਹ ਕੇ ਕਹਿ ਦਿੱਤਾ ਜੇਕਰ ਸਾਡੀਆਂ ਮੰਗਾਂ ਉੱਤੇ ਗੱਲ ਨਹੀਂ ਹੋਊਗੀ ਤਾਂ ਵਿਰੋਧ ਕਰਾਂਗੇ, ਤੇ ਵਿਰੋਧ ਕਹਿੰਦੇ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਕਿਸਾਨਾਂ ਦੇ ਮਸਲੇ ਭਾਰਤ ਵਿੱਚ ਹੱਲ ਨਹੀਂ ਹੋ ਜਾਂਦੇ। ਜੀ
ਜਸਵਿੰਦਰ ਜੀ, ਆਪਾਂ ਕਾਫੀ ਖਬਰਾਂ ਦੀ ਸਾਂਝ ਪਾਉਂਦੇ, ਇੱਕ ਪਾਸੇ ਆਪਾਂ ਵੀ ਕਹਿ ਦੇਈਦਾ ਵੀ ਇੰਡੀਆ ਨੂੰ ਚਲਾ ਰਹੀ ਆ ਸਾਡੀ ਸੁਪਰੀਮ ਕੋਰਟ, ਤੇ ਉਹੀ ਕੋਰਟ ਆ ਹੁਣ ਜ਼ਮਾਨਤਾਂ ਦੇ ਰਹੀਆਂ ਹਨ ਇਹਨਾਂ ਲੋਕਾਂ ਦੀਆਂ। ਜੇ ਦੇਖਿਆ ਜਾਵੇ ਇਸ ਸੈਡ ਸਟੋਰੀ, ਕਿਸ ਟਾਈਮ ਤੇ ਕਿਸ ਮੌਕੇ ਤੇ ਜ਼ਮਾਨਤ ਦੇ ਰਹੇ ਹੋ ਇਹਨਾਂ ਲੋਕਾਂ ਦੀ ਜਿਨ੍ਹਾਂ ਨੇ ਬੰਦੇ ਕੁਚਲ ਦਿੱਤੇ, ਬੰਦੇ ਮਾਰ ਦਿੱਤੇ ਤੇ ਫਟ ਡਰਾਈਵਰ ਬਦਲ ਲੈਂਦੇ, ਇਨਫੋਰਮੇਸ਼ਨ ਬਦਲ ਲੈਂਦੇ ਹਨ, ਐਟਲੀਸਟ ਇਲੈਕਸ਼ਨ ਤੋਂ ਬਾਅਦ ਕੁਛ ਕਰੋ, ਪਹਿਲਾਂ ਕਿਉਂ ਕਰਨ ਲੱਗੇ ਹੋ
ਜੀ? ਬਿਲਕੁਲ ਜੀ, ਤੁਹਾਡਾ ਸਵਾਲ ਵਾਜਬ ਹੈ, ਕਿਤੇ ਨਾ ਕਿਤੇ ਮੈਨੂੰ ਵੀ ਲੱਗਿਆ ਕਿ ਜੇਕਰ ਤੁਸੀਂ ਜ਼ਮਾਨਤ ਦੇਣੀ ਹੈ ਤਾਂ ਜ਼ਮਾਨਤ ਦੇਣ ਦੇ 2 ਪੱਖ ਹੁੰਦੇ ਨੇ। ਹਾਲਾਂਕਿ ਮੈਂ ਕਾਨੂੰਨ ਪ੍ਰਕਿਰਿਆ ਨੂੰ ਬਹੁਤਾ ਨਹੀਂ ਜਾਣਦਾ, ਨਾ ਹੀ ਮੈਂ ਮਾਣਯੋਗ ਅਦਾਲਤਾਂ ਦੇ ਉੱਤੇ ਮਾਣਯੋਗ ਜੱਜ ਉੱਤੇ ਕਿਸੇ ਤਰੀਕੇ ਦਾ ਕੋਈ ਸਵਾਲ ਖੜਾ ਕਰਦਾ ਜਾਂ ਮੈਂ ਆਪਣੀ ਰਾਏ ਰੱਖਦਾ ਕਿ ਮੇਰੇ ਅਨੁਸਾਰ ਚੱਲਿਆ ਜਾਵੇ, ਨਹੀਂ, ਮੈਂ ਸਿਰਫ ਆਪਣੀ ਗੱਲ ਰੱਖਦਾ। ਮੇਰੀ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਮਜੀਠਾ ਸਾਹਿਬ ਨੂੰ ਕਹਿ ਦਿੰਦੇ ਹੋ ਕਿ 23 ਨੂੰ ਸੁਣਵਾਈ ਹੋਊਗੀ, ਸਿੱਧੂ ਸਾਹਿਬ ਨੂੰ ਕਹਿ ਦਿੰਦੀ ਹੈ ਸੁਪਰੀਮ ਕੋਰਟ ਕਿ 25 ਨੂੰ ਸੁਣਵਾਈ ਹੋਊਗੀ, ਖਹਿਰਾ ਸਾਹਿਬ ਨੂੰ ਜਦੋਂ ਤੁਸੀਂ ਜ਼ਮਾਨਤ ਦੇ ਦਿੰਦੇ ਹੋ ਤੇ ਇਸ ਤੋਂ ਇਲਾਵਾ ਜਿਹੜੀਆਂ 2 ਜ਼ਮਾਨਤਾਂ ਦਿੱਤੀਆਂ ਉਹ ਕਿਤੇ ਨਾ ਕਿਤੇ ਬਾਹਰਲਾ ਮਾਹੌਲ ਅਸਲ ਵਿੱਚ ਉਸ ਰੂਪ ਵਿੱਚ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ। ਮੈਂ ਇਹ ਨਹੀਂ ਕਹਿੰਦਾ ਕਿ ਮਾਣਯੋਗ ਜੱਜ ਜਾਂ ਮਾਣਯੋਗ ਅਦਾਲਤਾਂ ਦਾ ਕੋਈ ਕਸੂਰ ਹੋਊਗਾ ਜਾਂ ਉਹਨਾਂ ਨੂੰ ਕਿਸੇ ਤਰੀਕੇ ਦੀ ਸਮਝ ਨਹੀਂ ਹੋਊਗੀ। ਬਿਲਕੁਲ ਮੈਂ ਸਤਿਕਾਰ ਕਰਦਾ ਹਾਂ ਸਾਡੀਆਂ ਮਾਣਯੋਗ ਅਦਾਲਤਾਂ ਦਾ, ਸਾਡੇ ਜੱਜ ਸਹਿਮਾਨਾਂ ਦਾ, ਪਰ ਜਦੋਂ ਕਿਤੇ ਨਾ ਕਿਤੇ ਸਹੀ ਤਸਵੀਰ ਸਾਹਮਣੇ ਨਹੀਂ ਜਾਂਦੀ ਤਾਂ ਉਦੋਂ ਇਹ ਹਾਲਾਤ ਬਣਦੇ ਨੇ। ਪਹਿਲੀ ਗੱਲ ਕਰ ਲਓ, ਸਿਰਸਾ ਦੇ ਜਿਹੜੇ ਮੁਖੀ ਨੇ ਉਹਨਾਂ ਦੀ ਜ਼ਮਾਨਤ ਹਰਿਆਣਾ ਸਰਕਾਰ ਨੇ ਸਹੀ ਤਰੀਕੇ ਨਾਲ ਬਾਹਰ ਦੀ ਰਿਪੋਰਟ ਸ਼ਾਇਦ ਕਹਿੰਦਾ ਮੈਂ ਸ਼ਾਇਦ ਦਿੱਤੀ ਨਹੀਂ ਹੋਣੀ। ਜੇਕਰ ਦਿੱਤੀ ਹੁੰਦੀ ਤਾਂ ਸਾਡੀ ਮਾਣਯੋਗ ਜਿਹੜੀਆਂ ਅਦਾਲਤਾਂ ਉਹ ਇਸ ਵਕਤ ਜ਼ਮਾਨਤ ਨਾ ਦਿੰਦੀਆਂ। ਜ਼ਮਾਨਤ ਲੈਣਾ ਹਰੇਕ ਕੈਦੀ ਦਾ ਅਧਿਕਾਰ ਹੈ 3 ਸਾਲਾਂ ਦੇ ਸਮੇਂ ਤੋਂ ਬਾਅਦ, ਪਰ ਜ਼ਮਾਨਤ ਕਦੋਂ ਦੇਣਾ ਹੈ ਇਹ ਤਾਂ ਅਦਾਲਤ ਦਾ ਕੀ ਰਹਿਣਾ, ਇਹ ਤਾਂ ਅਦਾਲਤ ਨੇ ਦੇਖਣਾ ਕਿ ਕਦੋਂ ਉਹਨਾਂ ਨੇ ਜ਼ਮਾਨਤ ਦੇਣੀ ਹੈ। ਦੂਸਰੇ ਪਾਸੇ ਜਿਹੜੀ ਇਹ ਜ਼ਮਾਨਤ ਹੋਈ ਹੈ ਆਸ਼ੀਸ਼ ਮਿਸ਼ਰਾ ਦੀ, ਇਹਦੇ ਸੰਬੰਧ ਵਿੱਚ ਵੀ ਸ਼ਾਇਦ ਕੁਛ ਇੱਦਾਂ ਦਾ ਵਾਪਰਿਆ ਹੋਊਗਾ ਕਿ ਸਹੀ ਰੂਪ ਵਿੱਚ ਜਿਹੜੀ ਤਸਵੀਰ ਨਹੀਂ ਗਈ ਹੋਊਗੀ। ਉਹ ਕਹਿੰਦੇ ਨਾ ਕਿ ਜਦੋਂ ਜਿਸਕੀ ਲਾਠੀ ਉਸਕੀ ਬੈਂਸ, ਜਿਹਦੇ ਹੱਥ ਦੇ ਵਿੱਚ ਡੰਡਾ ਹੁੰਦਾ ਹੈ ਫਿਰ ਉਹ ਆਪਣੇ ਹਿਸਾਬ ਨਾਲ ਚਲਾ ਲੈਂਦਾ ਹੈ, ਸ਼ਾਇਦ ਇਸ ਤਰ੍ਹਾਂ ਦਾ ਕੁਛ ਵਾਪਰਿਆ ਹੋਊਗਾ। ਬਾਕੀ ਮੈਂ ਸਹਿਮਤ ਹਾਂ, ਸਾਡੀਆਂ ਮਾਣਯੋਗ ਅਦਾਲਤਾਂ ਨੇ, ਸਾਡੇ ਮਾਣਯੋਗ ਜੱਜ ਨੇ ਜੋ ਫੈਸਲਾ ਦਿੱਤਾ ਹੈ ਉਹ ਭਾਰਤ ਦੇ ਅਮਨ ਕਾਨੂੰਨ ਨੂੰ ਪੂਰੇ ਦੇ ਪੂਰੇ ਪ੍ਰੋਸੈਸ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਤਾ ਹੋਵੇਗਾ। ਜੀ
ਜੀ, ਖਬਰਾਂ ਹੋਰ ਬਹੁਤ ਸਾਰੀਆਂ ਹਨ ਜਿੱਥੇ 770 AM ਡਾਇਲ 'ਤੇ ਆਪਾਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਰੇਡੀਓ। ਤੁਸੀਂ ਵੀਰ ਮੇਰੇ 2 ਮਿੰਟ ਤੁਸੀਂ ਬ੍ਰੇਕ ਲੈ ਲਵੋ ਅਤੇ ਮੈਂ ਜਿਹੜੀਆਂ ਲੋਕਲ ਕਨੇਡੀਅਨ ਨਿਊਜ਼ ਦੇ ਨਾਲ ਨਾਲ ਸਪੋਂਸਰ ਵੀਰਾ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ। ਦੱਸ ਦਈਏ ਮੋਹਨ ਢਾਬਾ ਮੈਂ ਦੱਸਦਾ, ਪਹਿਲੇ ਫਿਰ ਦੱਸ ਦਿੰਦਾ, ਤੁਸੀਂ ਬੈਠ ਕੇ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਢਾਬੇ ਸਟਾਈਲ ਦਾ ਟੇਸਟ ਹੈਗਾ ਅਤੇ ਜਿੱਦਾਂ ਦਾ ਭੋਜਨ ਚਾਹੁੰਦੇ ਹੋ ਉੱਦਾਂ ਦਾ ਬਣਾ ਕੇ ਦਿੰਦੇ। ਥੋੜ੍ਹਾ ਲਾਈਟ ਚਾਹੀਦਾ, ਹੈਵੀ ਚਾਹੀਦਾ, ਮਿਰਚ ਮਸਾਲਾ ਕਿਸ ਤਰ੍ਹਾਂ ਦਾ ਚਾਹੀਦਾ ਉਸੇ ਤਰ੍ਹਾਂ ਦਾ ਇੱਦਾਂ ਹੀ ਫਰੈਸ਼ ਬਣਾ ਕੇ ਦਿੰਦੇ ਹਨ ਮਹਿੰਦਰਪਾਲ ਧੇਰੀਆ ਸਾਹਿਬ ਜੀ। ਹਰ ਰੋਜ਼ ਸਬਜ਼ੀ ਤਾਂ ਬਣਦੀ ਆ, ਤੁਸੀਂ ਵੈੱਜ ਛਕਣਾ ਹੋਵੇ, ਨੋਨ ਵੈੱਜ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਕੋਈ ਛੋਟਾ ਵੱਡਾ ਫੰਕਸ਼ਨ ਆ ਰਿਹਾ ਤਾਂ ਦੱਸ ਦਿਓ, ਬੁਕਿੰਗ ਆਪਣੀ ਕਰਵਾ ਲਿਓ ਜ਼ਰੂਰ। ਮੋਹਨ ਢਾਬੇ ਅਤੇ ਮਹਿੰਦਰਪਾਲ ਧੇਰੀਆ ਸਾਹਿਬ ਦੀ ਟੀਮ ਆ ਜਿਹੜੀ ਇਸ ਢਾਬੇ ਨੂੰ ਚਲਾਉਂਦੀ ਆ। ਤੁਸੀਂ ਕਿਉਂਕਿ ਰਿਸਟ੍ਰਿਕਸ਼ਨਸ ਲਿਫਟ ਹੋਣ ਲੱਗ ਪਈਆਂ, ਹੁਣ ਬੈਠ ਕੇ ਵੀ ਭੋਜਨ ਛਕ ਸਕਦੇ ਹੋ, ਕੇਟਰਿੰਗ ਵੀ ਕਰਕੇ ਦਿੰਦੇ ਹਨ, ਵੈੱਜ ਨੋਨ ਵੈੱਜ ਕੇਟਰਿੰਗ ਵਾਸਤੇ, ਭੋਜਨ ਛਕਣ ਵਾਸਤੇ, ਅਤੇ ਵੱਖ ਵੱਖ ਡਿਲੀਵਰ ਕੰਪਨੀਆਂ ਜਿਹੜੀ ਚਾਹੇ ਉਹ ਉਬਰ ਵਾਲੇ ਹੋਣ ਚਾਹੇ ਦੂਰਦਰਸ਼ ਵਾਲੇ ਹੋਣ, ਡਿਲੀਵਰ ਕਰਦੇ ਆ ਖਾਣਾ, ਤੁਸੀਂ ਡਿਲੀਵਰ ਵੀ ਕਰਵਾ ਸਕਦੇ ਹੋ, ਉੱਥੇ ਬੈਠ ਕੇ ਛਕ ਸਕਦੇ ਹੋ ਜਾਂ ਔਡਰ ਕਰਕੇ ਪਿੱਕ ਕਰਕੇ ਘਰ ਨੂੰ ਵੀ ਲੈ ਕੇ ਜਾ ਸਕਦੇ ਹੋ। ਬੋਲਟ ਦੇ ਵਿੱਚ ਆ, 1 ਕੁਈਨਜ਼ਗੇਟ ਬੁਲਵਰਡ ਬੋਲਟਨ, 416-450-9990 ਆ। ਇਨਸ਼ੋਰੈਂਸ ਕਾਰਾਂ ਦੀ, ਟਰੱਕਾਂ ਦੀ ਕਰਵਾਉਣ ਵਾਸਤੇ ਇਨਸ਼ੋਰੈਂਸ ਤੋਂ ਧਰਮਿੰਦਰ ਬਰਾੜ ਜੀ ਰਜਿਸਟਰਡ ਇਨਸ਼ੋਰੈਂਸ ਬ੍ਰੋਕਰ ਹਨ। ਕਾਰਾਂ ਦੀ, ਟਰੱਕਾਂ ਦੀ ਇਨਸ਼ੋਰੈਂਸ ਕਰਵਾਉਣ ਵਾਸਤੇ ਧਰਮਿੰਦਰ ਬਰਾੜ ਜੀ ਨਾਲ ਗੱਲਬਾਤ ਕਰ ਲਈਏ, 905-915-5153। 770 AM ਡਾਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਪ੍ਰੋਗਰਾਮ ਸੁਣਨ ਦੀ ਕੋਸ਼ਿਸ਼ ਕਰਿਆ ਕਰੋ, ਦੂਰ ਦੂਰ ਤੱਕ ਪ੍ਰੋਗਰਾਮ ਚੱਲਦੇ ਹਨ ਅਤੇ ਵਧੀਆ ਰਿਸਪੋਂਸ ਤੁਹਾਨੂੰ ਬਿਜ਼ਨਸ ਮਿਲਦਾ, ਅਤੇ ਜਦੋਂ ਬਿਜ਼ਨਸ ਨੂੰ ਰਿਸਪੋਂਸ ਮਿਲਦਾ ਅਤੇ ਬਿਜ਼ਨਸ ਵਿੱਚ ਵਾਧਾ ਤਾਂ ਹੁੰਦਾ ਹੀ ਹੈਗਾ। ਸਾਡੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ, ਕਿਸੇ ਵੀ ਬਿਜ਼ਨਸ ਭੈਣ ਭਾਅ ਦਾ ਨੰਬਰ ਚਾਹੀਦਾ 416-451-2222 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇੰਡੀਅਨ ਪੰਜਾਬੀ ਬਾਜ਼ਾਰ ਆ, ਗਰੋਸਰੀ ਦੀ ਸ਼ੋਪਿੰਗ ਕਰਨਾ ਚਾਹੁੰਦੇ ਹੋ, ਮੀਟ ਸ਼ਾਪ, ਸਵੀਟ ਸ਼ਾਪ, ਟਿਫਨ ਸਰਵਿਸ, ਇੰਡੀਅਨ ਪੰਜਾਬੀ ਬਾਜ਼ਾਰ ਫਾਦਰ ਟੋਬਰ ਅਤੇ ਟੋਬਰ ਰੋਡ 'ਤੇ ਆ। ਇੰਡੀਅਨ ਪੰਜਾਬੀ ਬਾਜ਼ਾਰ, ਫਰੈਸ਼ ਪ੍ਰੋਡਿਊਸ ਗਰੋਸਰੀ ਅਤੇ ਵਧੀਆ ਪ੍ਰਾਈਸ ਵਿੱਚ ਮਿਲਦੀ ਆ ਇੰਡੀਅਨ ਪੰਜਾਬੀ ਬਾਜ਼ਾਰ 'ਤੇ। ਅਤੇ ਓਲੰਪਿਕ ਟੋਇੰਗ ਵਾਲਿਆਂ ਨੂੰ AZ DZ ਡਰਾਈਵਰ ਚਾਹੀਦੇ ਆ, ਫਲੈਟ ਬੈੱਡ ਵਾਸਤੇ ਡਰਾਈਵਰ ਚਾਹੀਦੇ, ਫਲੈਟ ਬੈੱਡ ਵਿੱਚ ਕਾਫੀ ਪੈਸੇ ਮਿਲਦੇ ਹੁੰਦੇ ਆ। ਲੋਕਲ ਚਲਾਉਣਾ ਚਾਹੁੰਦੇ ਹੋ, ਨੌਰਥ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ 416-999-6957 'ਤੇ ਗੱਲਬਾਤ ਕਰ ਲੈਣੀ ਆ। ਅਤੇ A1 ਕੈਸ਼ ਐਂਡ ਕੈਰੀ ਤਾਂ ਮੈਂ 10 ਵਜੇ ਤੱਕ ਇੱਕ ਵਾਰੀ ਫੇਰ ਦੱਸ ਦੇਵਾਂ, ਰੈਸਟੋਰੈਂਟ ਦੀ ਬਿਜ਼ਨਸ ਨੂੰ ਸਪਲਾਈ ਕਰਦੇ ਹਨ, ਇੱਕ ਵਧੀਆ ਵੱਡੇ ਵੱਡੇ ਵੇਅਰ ਹਾਊਸ ਹਨ, ਹਰ ਇੱਕ ਆਈਟਮ ਮਿਲਦੀ ਆ ਤੁਸੀਂ ਰੈਸਟੋਰੈਂਟ ਚਲਾਉਂਦੇ ਹੋ, ਰੈਸਟੋਰੈਂਟ ਵਿੱਚ ਵਰਤਣ ਵਾਸਤੇ। ਜੇ ਮਠਿਆਈ ਬਣਾਉਣੀ ਹੈ ਤਾਂ ਮਠਿਆਈ ਬਣਾਉਣ ਦਾ ਸਾਰਾ ਸਮਾਨ ਉੱਥੇ ਮਿਲਦਾ, ਭਾਂਡੇ ਲੈ ਕੇ, ਡੱਬੇ ਲੈ ਕੇ, ਡੱਬੇ ਵਿੱਚ ਪੈਕ ਕਰਕੇ ਦੇਣੀਆਂ। ਜੇ ਕਲੀਨ ਕਰਨਾ ਹੋਵੇ ਰੈਸਟੋਰੈਂਟ ਕਲੀਨਿੰਗ ਸਪਲਾਈਜ਼ ਮਿਲਦੀਆਂ ਹਨ। ਜੇ ਸਮਾਨ ਵਰਤਣਾ ਹੋਵੇ, ਡਰਾਈ ਫੂਡਸ, ਫਰੈਸ਼ ਡੇਅਰੀ ਅਤੇ ਮੀਟਸ ਸਭ ਕੁਛ ਮਿਲਦਾ, ਈਵਨ ਕੈਸ਼ ਐਂਡ ਕੈਰੀ ਤੋਂ ਫਰਿੱਜ, ਸਟੋਵ ਜਿਹੜੇ ਵਰਤੇ ਜਾਂਦੇ ਰੈਸਟੋਰੈਂਟ ਦੇ ਵਿੱਚ ਉਹ ਮਿਲਦੇ ਹਨ, ਡਿਲੀਵਰ ਕਰਕੇ ਦਿੰਦੇ ਆ। ਅਤੇ ਜਾਂ ਤੁਸੀਂ ਖੁਦ ਪਿਕਅਪ ਕਰ ਸਕਦੇ ਹੋ ਵੱਖ ਵੱਖ ਏਰੀਏ ਤੋਂ, ਚਾਹੇ ਐਵਨਸ ਰੋਡ 'ਤੇ ਜਾਣਾ ਹੋਵੇ ਅਥੋਫਕੋ ਵਿੱਚ, ਚਾਹੇ ਤੁਸੀਂ ਜਾਣਾ ਹੋਵੇ ਲੰਡਨ ਦੇ ਵਿੱਚ, ਜਾਂ ਤੁਸੀਂ ਕੈਂਡੀ ਰੋਡ 'ਤੇ ਸ਼ੋਪਿੰਗ ਕਰਨੀ ਹੋਵੇ। ਸੋ 4 ਵੱਡੇ ਵੱਡੇ ਵੇਅਰ ਹਾਊਸ, ਖੁਸ਼ਖਬਰੀ ਹੋਰ ਆ ਰਹੀ ਹੈ ਅਤੇ ਕਿਚਨਰ ਵਿੱਚ ਹੀ ਬੜੀ ਜਲਦੀ ਖੁੱਲ੍ਹ ਜਾਣਾ ਕਿਚਨਰ ਦੇ ਵਿੱਚ। ਸੋ ਹਰ ਪਾਸੇ ਹਰ ਖੂੰਜੇ ਬੈਠੇ ਹਨ, ਤੁਸੀਂ ਰੈਸਟੋਰੈਂਟ ਚਲਾ ਰਹੇ ਹੋ, ਤੁਸੀਂ ਹੋਲਸੇਲ ਵਿੱਚ ਸਮਾਨ ਚਾਹੀਦਾ ਤਾਂ A1 ਕੈਸ਼ ਐਂਡ ਕੈਰੀ ਤੋਂ ਤੁਸੀਂ ਲੈ ਸਕਦੇ ਹੋ। ਰੋਇਲ ਦੁਬਈ ਜੂਲਰ 905-676-1212 ਅਤੇ drakar.com ਵਾਲੇ ਬਹੁਤ ਵੱਡੀ ਕੰਪਨੀ ਆ, ਇਹਨਾਂ ਨੂੰ ਡਰਾਈਵਰ ਚਾਹੀਦੇ ਨੇ ਕਲਾਸ A ਦੇ ਡਰਾਈਵਰ, 437-242-3158। ਲੋਕਲ ਵੀ ਕੰਮ ਕਰ ਸਕਦੇ ਹੋ ਅਤੇ ਵੱਖ ਵੱਖ ਏਰੀਏ ਦੇ ਵਿੱਚ ਇਹਨਾਂ ਦੇ ਵੀ ਯਾਰਡ ਹਨ, ਤੁਸੀਂ ਕਿੱਥੋਂ ਕੰਮ ਕਰਨਾ ਤੁਹਾਡੇ ਵਾਸਤੇ ਕਿੱਥੇ ਵਧੀਆ ਪੈਂਦਾ, 4372423158 'ਤੇ ਗੱਲਬਾਤ ਕਰ ਲੈਣੀ ਆ। ਕੀ ਹੋਵੇਗਾ ਜਿਹੜੇ ਬ੍ਰਿਜ 'ਤੇ ਖੜ੍ਹੇ ਹਨ, ਬ੍ਰਿਜ ਬਲੋਕ ਕਰਕੇ ਖੜ੍ਹੇ ਹਨ ਕਿਉਂਕਿ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ, ਆਰਡਰ ਮਿਲ ਗਏ ਹਨ, ਫਾਈਨ ਕੀਤੇ ਜਾਣਗੇ, ਰਿਮੂਵ ਕੀਤੇ ਜਾਣਗੇ, ਵੱਡੇ ਵੱਡੇ ਟਰੱਕ ਕਿਸ ਤਰ੍ਹਾਂ ਰਿਮੂਵ ਕੀਤੇ ਜਾਣਗੇ। ਆਟੋਆਂ ਦੇ ਵਿੱਚ ਖੜ੍ਹੇ ਹਨ, ਪਰਿਵਾਰਾਂ ਦੇ ਪਰਿਵਾਰ ਉੱਥੇ ਬੈਠੇ ਆ, ਕਹਿੰਦੇ ਆ ਵੀ ਵੀਕਐਂਡ 'ਤੇ ਹੋਰ ਬਹੁਤ ਸਾਰੇ ਉੱਥੇ ਇਕੱਠੇ ਹੋ ਜਾਣੇ ਆ। ਅਤੇ ਡਾਊਨ ਟਾਊਨ ਟਰਾਂਟੋ ਦੇ ਵਿੱਚ ਅੱਜ ਰੈਲੀ ਹੁੰਦੀ ਆ ਕਿ ਨਹੀਂ ਹੁੰਦੀ ਹੈ, ਕਿਉਂਕਿ ਜਦੋਂ ਸੋਸ਼ਲ ਮੀਡੀਆ ਤੋਂ ਜਾਂ ਵੱਖ ਵੱਖ ਇਨਫੋਰਮੇਸ਼ਨ ਮਿਲਦੀ ਆ ਤਾਂ ਸਿਟੀ ਨੂੰ ਪਹਿਲੇ ਪ੍ਰਵੇਅਰ ਹੋਣਾ ਪੈਂਦਾ, ਲੱਖਾਂ ਦੇ ਹਿਸਾਬ ਨਾਲ ਖਰਚਾ ਆ ਜਾਂਦਾ, ਪੁਲਿਸ ਦਾ, ਸਰਵੇਲੈਂਸ ਦਾ, ਬਲੋਕੇਜ ਦਾ, ਸਿਟੀ ਦਾ, ਉਹ ਖਰਚਾ ਸਾਨੂੰ ਹੀ ਪੂਰਾ ਕਰਨਾ ਪੈਣਾ। ਸੋ ਕੁਈਨ ਪਾਰਕ ਏਰੀਆ ਦਾ ਬਲੋਕ ਕੀਤਾ ਹੋਇਆ ਆ, ਜਿੱਥੇ ਕਾਲਜ ਸਟਰੀਟ ਆ ਉਹ ਏਰੀਆ ਬਲੋਕ ਕੀਤਾ ਹੋਇਆ ਹੈਗਾ ਆ। ਸੋ ਜੇ ਉੱਧਰ ਨੂੰ ਜਾ ਰਹੇ ਹੋ ਕੋਸ਼ਿਸ਼ ਕਰਿਓ ਅਵੋਇਡ ਕਰਨ ਦੇ ਲਈ। ਸੋ ਜਿਹੜੇ ਪ੍ਰੋਟੈਸਟ ਜਾ ਰਹੇ ਨੇ ਕਹਿੰਦੇ ਆਵੋ ਪੀਸਫੁਲੀ ਕਰੋ ਅਤੇ ਮੁੜ ਕੇ ਵਾਪਸ ਘਰ ਚਲੇ ਜਾਵੋ। ਘਰ ਕਿੱਦਾਂ ਚੱਲਦੇ ਆ, ਜਿਹਨਾਂ ਨੇ ਬਾਰਡਰ ਬਲੋਕ ਕੀਤਾ ਹੈ ਉਹ ਦੇਖੀ ਜਾਓ ਵਿਰਾਸਤ ਟੀਵੀ, ਟਰੱਕ ਇੰਟਰਨੈਟ ਟੀਵੀ 'ਤੇ ਲਾਈਵ ਤੁਹਾਨੂੰ ਇਨਫੋਰਮੇਸ਼ਨ ਇਸੇ ਹੀ ਚੈਨਲ 'ਤੇ ਮਿਲ ਜਾਵੇਗੀ। ਤੁਸੀਂ ਸੁਣ ਰਹੇ ਹੋ 770 AM ਡਾਇਲ 'ਤੇ ਵਿਰਾਸਤ ਰੇਡੀਓ। ਖਬਰਾਂ ਦੇ ਨਾਲ ਨਾਲ ਮੈਂ ਦੱਸ ਦੇਵਾਂ, ਕਿਉਂਕਿ ਅਮੈਰੀਕਾ ਕਹਿ ਰਹੀ ਆ ਵੀ ਤੁਸੀਂ ਵੀ ਖੁਦ ਜਾਣਦੇ ਹੋ, ਕੰਟਰੀ ਦਾ ਬਿਗੈਸਟ ਬਿਜ਼ੀਐਸਟ ਇਹ ਕਰੋਸਿੰਗ ਬ੍ਰਿਜ ਆ, ਅੰਬੈਸਡਰ ਬ੍ਰਿਜ ਬਿਟਵੀਨ ਵਿੰਜ਼ਰ ਐਂਡ ਡਿਟਰੋਇਟ, ਜਿੱਥੋਂ 10,000 ਤੋਂ ਵੱਧ ਟਰੱਕ ਕਰੋਸ ਹੁੰਦੇ ਹਨ। ਸੋ 2-3 ਦਿਨ ਹੋ ਗਏ ਹੁਣ ਬੰਦ ਹੋਇਆਂ ਨੂੰ, ਅਤੇ 4-5 ਦਿਨ ਹੋ ਗਏ ਸਲੋ ਕਰਦਿਆਂ ਨੂੰ, ਅਤੇ ਹੁਣ ਕਹਿੰਦੇ ਵੀ ਇਕੋਨਮੀ 'ਤੇ ਬਹੁਤ ਵੱਡਾ ਇਫੈਕਟ ਪੈਣਾ ਅਤੇ ਪੈਂਦਾ ਵੀ ਹੈਗਾ ਅਤੇ ਪੈ ਵੀ ਰਿਹਾ। ਕੰਪਨੀਜ਼ ਬੰਦ ਹੋ ਰਹੀਆਂ, ਕੰਪਨੀ ਦੀਆਂ ਸ਼ਿਫਟਾਂ ਕੈਂਸਲ ਹੋ ਰਹੀਆਂ, ਲੇਅਫ ਮਿਲ ਰਹੀ ਹੈਗੀ ਆ ਅਤੇ ਸਮਾਨ ਨਹੀਂ ਮਿਲਦਾ। ਸੋ ਸਮਾਨ ਜਦੋਂ ਨਹੀਂ ਮਿਲਦਾ ਸੋ ਇਕੋਨਮੀ ਤਾਂ ਚਲਾਉਣੀ ਪੈਣੀ ਹੈਗੀ ਆ। ਕਹਿੰਦੇ ਤੁਸੀਂ ਪਿਆਰ ਮੁਹੱਬਤ ਨਾਲ ਮੂਵ ਹੋ ਜਾਵੋ। ਸੋ ਹਰ ਇੱਕ ਨੂੰ ਚਿੱਠੀਆਂ ਦੇ ਰਹੇ ਹਨ ਵੀ ਤੁਹਾਡਾ ਆਹ ਰਾਈਟ ਆ, ਸਾਨੂੰ ਆਹ ਇੰਜੰਕਸ਼ਨ ਮਿਲਿਆ, ਮੂਵ ਹੋ ਜਾਓ, ਨਹੀਂ ਤਾਂ ਇਸ ਹਿਸਾਬ ਨਾਲ ਫਾਈਨ ਹੋਣਗੇ ਜਾਂ ਇਹਨਾਂ ਦੇ ਲਾਇਸੈਂਸ ਵੀ ਜਿਹੜੇ ਟਰਾਂਸਪੋਰਟੇਸ਼ਨ ਦੇ ਕੈਂਸਲ ਹੋ ਸਕਦੇ ਹੈਗੇ ਆ। ਸੋ ਤੁਸੀਂ ਆਵਾਜ਼ ਉਠਾਉਣੀ ਸੀ, ਆਵਾਜ਼ ਉਠਾ ਦਿੱਤੀ ਹੈਗੀ ਹੱਕ, ਕਹਿੰਦੇ ਵੀ ਤੁਸੀਂ ਪ੍ਰੋਟੈਸਟ ਕਰਨਾ ਕਿਤੇ ਹੋਰ ਜਾ ਕੇ ਬਹਿ ਜਾਵੋ, ਪਰ ਬ੍ਰਿਜ ਨਾ ਬਲੋਕ ਕਰੋ ਜਿਹਦੇ ਥਰੂ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਆ ਟ੍ਰੇਡ ਹੁੰਦਾ ਆ ਅਮੈਰੀਕਾ ਅਤੇ ਕੈਨੇਡਾ ਦਾ। ਅਤੇ ਅਮੈਰੀਕਾ ਵਾਲੇ ਵੀ ਵਾਰਨਿੰਗ ਦੇ ਰਹੇ ਹਨ, ਕਹਿੰਦੇ ਹਰੀ ਅਪ, ਡੂ ਸਮਥਿੰਗ, ਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ। ਡੱਗ ਫੋਰਡ ਵੀ ਵੀਕਐਂਡ 'ਤੇ ਕਹਿੰਦੇ ਪਤਾ ਲੱਗਾ ਸੀਗਾ ਵੀ ਸਨੋਬੋਰਡਿੰਗ ਕਰਨ ਚਲ ਗਏ, ਇਹ ਵੀ ਮੁਸ਼ਕਲ ਵਿੱਚ ਖੜ੍ਹੇ ਹਨ, ਕਹਿੰਦੇ ਤੁਹਾਨੂੰ ਸਨੋਬੋਰਡਿੰਗ ਦਾ ਪਿਆ। ਅਤੇ ਇੱਧਰ ਸਾਡੇ ਸਾਰੇ ਬੰਦ ਕੀਤੇ ਹੋਏ ਹਨ ਟ੍ਰੈਫਿਕ ਦੇ ਬ੍ਰਿਜਸ, ਵੀ ਤੁਸੀਂ ਕਿੱਥੇ ਸੀਗੇ? ਕਹਿੰਦੇ ਮੈਂ ਪਰਿਵਾਰ ਨਾਲ ਜਾ ਸਕਦਾ, ਪਰਿਵਾਰ ਨਾਲ ਗਿਆ ਸੀਗਾ। ਸੋ ਜਿਸ ਹਿਸਾਬ ਨਾਲ ਖਬਰਾਂ ਮਿਲਦੀਆਂ ਉਹਨਾਂ ਦੀ ਆਪਾਂ ਸਾਂਝ ਪਾ ਦੇ ਦੀ ਹੈਗੀ ਤੁਹਾਡੇ ਨਾਲ। ਅਤੇ ਹੋਰ ਬਹੁਤ ਸਾਰੀਆਂ ਖਬਰਾਂ ਹਨ, ਮੈਂ ਇੰਡੀਆ ਦੀਆਂ ਖਬਰਾਂ ਪਹਿਲਾਂ ਕਵਰ ਕਰ ਲਵਾਂ। ਜਸਵਿੰਦਰ ਯਾਦ ਜੀ ਖਬਰਾਂ ਲੈ ਕੇ ਪਹੁੰਚੇ ਹੋਏ ਹਨ। ਜਸਵਿੰਦਰ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ, 770 AM ਡਾਇਲ 'ਤੇ ਸੁਣਦੇ ਆ ਸਾਨੂੰ ਅਤੇ ਦੇਖਦੇ ਆ ਵੱਖ ਵੱਖ ਪਲੇਟਫਾਰਮ ਦੇ ਥਰੂ। ਜਾਖੜ ਸਾਹਿਬ ਦਾ ਕੀ ਬਿਆਨ ਆਇਆ ਹੁਣ
ਜੀ? ਜਾਖੜ ਸਾਹਿਬ ਜਿਹੜਾ ਬਹੁਤ ਵੱਡਾ ਨਾਮ ਹੈ ਕਾਂਗਰਸ ਦਾ, ਬਹੁਤ ਵੱਡਾ ਚਿਹਰਾ ਕਾਂਗਰਸ ਦਾ, ਖਾਸ ਕਰਕੇ ਕਾਂਗਰਸ ਦੇ ਹਿੰਦੂ ਵੋਟ ਨੂੰ ਉਹ ਰੀਪ੍ਰੈਜ਼ੈਂਟ ਕਰਦੇ ਨੇ, ਜਿਸ ਤਰੀਕੇ ਦੇ ਨਾਲ ਕਾਂਗਰਸ ਜਾਂ ਜਿਸ ਨਜ਼ਰੀਏ ਨਾਲ ਕਾਂਗਰਸ ਉਹਨਾਂ ਨੂੰ ਵੇਖਦੀ ਹੈ। ਚਾਹੇ ਪਿਛਲੇ ਦਿਨੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਉਹ ਐਕਟਿਵ ਜਿਹੜੀ ਰਾਜਨੀਤੀ ਉਹ ਤੋਂ ਅਸਤੀਫਾ ਦੇਣਗੇ, ਉਹ ਹੁਣ ਐਕਟਿਵ ਰਾਜਨੀਤੀ ਨਹੀਂ ਕਰਨਗੇ, ਆਪਾਂ ਬੜੀ ਖੁੱਲ੍ਹ ਕੇ ਗੱਲ ਕੀਤੀ ਸੀ। ਪਰੰਤੂ ਉਹਨਾਂ ਨੇ ਇੱਕ ਥਾਂ ਦੇ ਉੱਤੇ ਪੱਤਰਕਾਰ ਭਾਈਚਾਰੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਉਹ ਅਜਾਈ ਨਾ ਜਾਣ। ਇਹਦੇ ਲਈ ਕੀ ਕਰਨਾ ਚਾਹੀਦਾ ਕਿ ਕਿਸਾਨਾਂ ਨੂੰ ਇਕਜੁੱਟ ਹੋ ਕੇ, ਖਾਸ ਕਰਕੇ ਉਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਸ ਪਾਰਟੀ ਨੇ ਕਿਸਾਨਾਂ ਨੂੰ ਸੜਕਾਂ ਦੇ ਉੱਤੇ, ਦਿੱਲੀ ਦੀਆਂ ਸੜਕਾਂ ਉੱਤੇ ਲਗਾਤਾਰ ਰੋਲਿਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਉਸ ਸਮੇਂ ਭਾਜਪਾ ਦੀ ਬਾਂਹ ਬਣ ਕੇ ਕੰਮ ਕੀਤਾ। ਜਦੋਂ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਸੀ ਤਾਂ ਦਿੱਲੀ ਸਰਕਾਰ ਆਪਣੀਆਂ ਬੱਸਾਂ ਪ੍ਰੋਵਾਈਡ ਕਰਾਉਂਦੀ ਸੀ, ਅਤੇ ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਸਾਰੇ ਕੰਮ ਭਾਜਪਾ ਦੇ ਇਸ਼ਾਰੇ ਉੱਤੇ ਕੀਤੇ। ਜਾਖੜ ਸਾਹਿਬ ਉੱਥੇ ਜਿਹੜਾ ਚੋਣ ਪ੍ਰਚਾਰ ਕਰ ਰਹੇ ਸੀ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਤਾਂ ਉੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਨੂੰ ਜੇਕਰ ਵੋਟ ਪਾਉਣੇ ਹੋ, ਜਾਂ ਤੁਸੀਂ ਵੋਟ ਪਾਉਣੇ ਹੋ ਕੈਪਟਨ ਸਾਹਿਬ ਦੀ ਪਾਰਟੀ ਨੂੰ, ਜਾਂ ਢੀਂਡਸਾ ਸਾਹਿਬ ਦੀ ਪਾਰਟੀ ਨੂੰ, ਜਾਂ ਫਿਰ ਡਾਇਰੈਕਟ ਭਾਜਪਾ ਨੂੰ ਵੋਟ ਪਾਉਣੇ ਹੋ, ਅਤੇ ਜਾਂ ਵੋਟ ਪਾਉਣੇ ਹੋ ਆਮ ਆਦਮੀ ਪਾਰਟੀ ਨੂੰ। ਉਹ ਕਹਿੰਦੇ ਗੱਲ ਇਹ ਇੱਕੋ ਹੀ ਹੈ, ਕਿਸੇ ਨੂੰ ਮਰਜ਼ੀ ਵੋਟ ਪਾ ਦਿਓ, ਇਹ ਸਾਰੇ ਭਾਜਪਾ ਦੇ ਹੀ ਹੱਥ ਨੇ, ਇਹ ਸਾਰੇ ਭਾਜਪਾ ਦੇ ਹੀ ਐਂ ਕਹਿ ਲਓ ਕਿ ਲੀਡਰ ਨੇ। ਤਾਂ ਉਹਨਾਂ ਨੇ ਅਪੀਲ ਕੀਤੀ ਕਿ ਜਿਹੜੀ ਵੋਟ ਹੈ, ਕਿਸਾਨ ਆਪਣਾ ਜਿਹੜਾ ਗੁੱਸਾ ਹੈ ਉਹਨੂੰ ਜ਼ਾਹਰ ਕਰਨ ਅਤੇ ਵੋਟ ਪਾਉਣ ਕਾਂਗਰਸ ਨੂੰ। ਮੈਨੂੰ ਬਿਆਨ ਵਿੱਚ ਕੋਈ ਖਾਸ ਗੱਲ ਨਹੀਂ ਲੱਗੀ, ਮੈਂ ਇਸ ਬਿਆਨ ਨੂੰ ਕਿ ਬਹੁਤਾ ਵੱਡਾ ਨਹੀਂ ਮੰਨਦਾ, ਪਰ ਮੈਂ ਇੱਕ ਗੱਲ ਨੂੰ ਬਹੁਤ ਇਸ ਵਿੱਚ ਵੱਡਾ ਮੰਨਦਾ, ਜਾਂ ਕਹੋ ਮੇਰਾ ਜਿਹੜਾ ਸਮੀਕਰਨ, ਮੇਰਾ ਜਿਹੜਾ ਵਿਊ ਪੁਆਇੰਟ ਬਣਦਾ, ਉਹ ਇਹ ਬਣਦਾ ਇਸ ਗੱਲ ਉੱਤੇ ਕਿ 743 ਸ਼ਹੀਦੀਆਂ ਜਿਹੜੀਆਂ ਔਨ ਰਿਕਾਰਡ ਨੇ, 743 ਸ਼ਹੀਦੀਆਂ ਉੱਤੇ ਵੀ ਸਿਆਸਤ ਹੋਣ ਲੱਗ ਪਈ ਹੈ।
ਹੁਣ ਜਾਖੜ ਸਾਹਿਬ ਕਹਿੰਦੇ ਨੇ ਵੀ ਜੇ ਕਾਂਗਰਸ ਨੂੰ ਵੋਟ ਪਾਓਗੇ ਤਾਂ ਸ਼ਹੀਦੀਆਂ ਦਾ ਮੁੱਲ ਪੈਂਦਾ ਹੈ, ਜੇ ਕਿਸੇ ਹੋਰ ਪਾਰਟੀ ਨੂੰ ਵੋਟ ਪਾਓਗੇ ਤਾਂ ਸ਼ਹੀਦੀਆਂ ਦਾ ਮੁੱਲ ਨਹੀਂ ਪੈਂਦਾ। ਇਹ ਕਿਸ ਤਰੀਕੇ ਦੀ ਰਾਜਨੀਤੀ ਹੈ? ਤੁਸੀਂ ਵੋਟ ਮੰਗਣੀ ਹੈ ਤਾਂ ਆਪਣੇ ਕੰਮਾਂ ਦੇ ਆਧਾਰ ਤੇ ਮੰਗੋ, ਤੁਸੀਂ ਵੋਟ ਮੰਗਣੀ ਹੈ ਆਪਣੀਆਂ ਨੀਤੀਆਂ ਦੱਸ ਕੇ ਵੋਟ ਮੰਗੋ। ਤੁਸੀਂ ਕਿਸ ਤਰੀਕੇ ਨਾਲ ਵੋਟ ਮੰਗ ਰਹੇ ਹੋ? ਕਿਸਾਨਾਂ ਦੇ ਮੋਢੇ ਉੱਤੇ ਰੱਖ ਕੇ ਤੁਸੀਂ ਫੈਰ ਕਰ ਰਹੇ ਹੋ ਕਿ ਕਿਸਾਨਾਂ ਨੂੰ ਜਜ਼ਬਾਤੀ ਕਰਕੇ ਤੁਸੀਂ ਵੋਟ ਮੰਗ ਰਹੇ ਹੋ, ਉਹਨਾਂ ਦੀਆਂ ਸ਼ਹੀਦੀਆਂ ਦਾ ਵਾਸਤਾ ਪਾ ਕੇ ਤੁਸੀਂ ਵੋਟ ਮੰਗ ਰਹੇ ਹੋ। ਕੀ ਕਿਸਾਨਾਂ ਨੇ ਸ਼ਹੀਦੀਆਂ ਕਾਂਗਰਸ ਕਰ ਦਿੱਤੀਆਂ ਸੀ? ਕੀ ਕਿਸਾਨਾਂ ਦੀਆਂ ਸ਼ਹੀਦੀਆਂ ਕਾਂਗਰਸ ਦੇ ਲੇਖੇ ਲੱਗਣੀਆਂ? ਨਹੀਂ, ਸਾਨੂੰ ਇਸ ਤਰ੍ਹਾਂ ਦੀ ਸੋਹਣੀ ਸਿਆਸਤ, ਜਾਂ ਕਹਿੰਦੀ ਕਿ ਨੈਰੋ ਜਿਹੜੀ ਰਾਜਨੀਤੀ, ਉਹ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਕੰਮ ਦੱਸਣੇ ਚਾਹੀਦੇ ਆ, ਆਪਣੀਆਂ ਨੀਤੀਆਂ ਦੱਸਣੀਆਂ ਚਾਹੀਦੀਆਂ, ਆਪਣੀ ਭਵਿੱਖੀ ਯੋਜਨਾਵਾਂ ਦੱਸਣੀਆਂ ਚਾਹੀਦੀਆਂ, ਅਤੇ ਵੋਟ ਮੰਗਣੀ ਚਾਹੀਦੀ ਹੈ। ਲੀਡਰਾਂ ਅੱਗੇ ਇੱਕ ਵਾਸਤਾ ਹੀ ਹੈ ਕਿ ਹਾੜੇ ਸ਼ਹਾਦਤਾਂ ਸ਼ਹੀਦੀਆਂ ਦੇ ਸਿਰ 'ਤੇ ਵੋਟ ਨਾ ਮੰਗੋ, ਇਹਦਾ ਮਿਸਯੂਜ਼ ਨਾ ਕਰੋ। ਤੁਸੀਂ ਬਹੁਤ ਕੁਝ ਮਿਸਯੂਜ਼ ਕੀਤਾ, ਅਸੀਂ ਬਰਦਾਸ਼ਤ ਕੀਤਾ, ਪਰ ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਕਾਂਗਰਸ ਨਾਲ ਜੋੜ ਕੇ ਕਾਂਗਰਸ ਲਈ ਵੋਟ ਨਾ ਮੰਗੋ ਜੀ।
ਕੰਮ ਨਹੀਂ ਕਰਦੇ, ਬਿਆਨ ਹੀ ਦਿੰਦੇ ਹਨ, ਕੰਮ ਕੋਈ ਕੀਤਾ ਨਹੀਂ। ਮੈਂ ਵੀ ਉਸ ਦਿਨ ਦੀ ਉਡੀਕ ਕਰਦਾ ਜਿਸ ਦਿਨ ਆਪਾਂ ਖਬਰ ਦੀ ਸਾਂਝ ਪਾਵਾਂਗੇ ਵੀ ਇੱਥੇ ਇੱਕ ਬਹੁਤ ਵੱਡੀ ਫੈਕਟਰੀ ਲੱਗਣ ਜਾ ਰਹੀ ਆ ਜਿਨ੍ਹਾਂ ਨੇ 10,000 ਲੋਕਾਂ ਨੂੰ ਜੌਬ ਦੇਣੀ ਆ, ਰੋਜ਼ੀ ਰੋਟੀ ਦੇਣੀ ਆ, ਉਹ ਦਿਨ ਦੀ ਮੈਂ ਵੇਖ ਕਰਦਾ, ਉਹਦੀ ਮੈਂ ਉਡੀਕ ਕਰਦਾ। ਨਹੀਂ ਤਾਂ ਕੋਈ ਬ੍ਰਿਜ ਡਿੱਗ ਪਿਆ ਅਤੇ ਕਿਸੇ ਨੇ ਆਹ ਬਿਆਨ ਦਿੱਤਾ, ਕਿਸੇ ਨੇ ਆਹ ਬਿਆਨ ਦਿੱਤਾ, ਆਹ ਕੁਝ ਕਰਤਾ, ਇਹੀ ਕੁਝ ਦੇਖਣ ਨੂੰ ਮਿਲਦਾ। ਸੋ ਤਰੱਕੀ ਹੋਵੇ ਸਾਡੇ ਦੇਸ਼ ਦੀ, ਸਾਡੇ ਪੰਜਾਬ ਦੀ ਸਪੈਸ਼ਲੀ, ਕਿਉਂਕਿ ਪੰਜਾਬ ਵਿੱਚ ਆਪਾਂ ਬਿਲੋਂਗ ਕਰਦੇ ਹਾਂ, ਪੰਜਾਬ ਦੀਆਂ ਖਬਰਾਂ ਵੱਧ ਕਰਦੇ ਹਾਂ, ਉਸ ਧਰਤੀ ਨੂੰ ਆਪਾਂ ਪਿਆਰ ਕਰਦੇ ਹਾਂ, ਪਰ ਜੋ ਕੁਝ ਲੀਡਰ ਕਰ ਰਹੇ ਹਨ ਕੁਝ ਨਹੀਂ ਮਿਲ ਰਿਹਾ ਪੰਜਾਬ ਨੂੰ। ਸਮੇਂ ਬਿਜ਼ਨਸ ਛੱਡ ਕੇ ਭੱਜ ਰਹੀਆਂ ਹਨ, ਬਿਜ਼ਨਸ ਛੱਡ ਕੇ ਭੱਜ ਰਹੀਆਂ, ਕਿਉਂਕਿ ਜਿਹੜੇ ਲੀਡਰ ਹਨ ਇਹਨਾਂ ਨੇ ਪਹਿਲਾਂ ਆਪਣੀ ਬਿਜ਼ਨਸ ਵਿੱਚ ਮੋਸਟਲੀ 30% ਪ੍ਰੋਫਿਟ ਹੁੰਦਾ ਆ, ਜੇ ਦੇਖਿਆ ਜਾਵੇ 30% ਪ੍ਰੋਫਿਟ ਹੁੰਦਾ, ਬਾਕੀ ਸਾਰੇ ਖਰਚੇ ਹੁੰਦੇ ਆ, ਪਰ 35-40% ਤਾਂ ਇਹ ਮੰਗਣ ਲੱਗ ਪੈਂਦੇ ਆ। ਸੋ ਪ੍ਰੋਫਿਟ ਕਿੱਥੋਂ ਕਿੱਥੋਂ ਹੋਵੇਗਾ, ਤੁਹਾਡਾ ਲੱਗਿਆ ਹੋਇਆ ਪੈਸਾ ਵੀ ਨਹੀਂ ਵਾਪਸ ਆ ਜਾਂਦਾ। ਇੱਕ ਦਿਨ ਪ੍ਰੋਮਿਸ ਕਰ ਦੇਣ ਵੀ ਲੱਗਿਆ ਹੋਇਆ ਪੈਸਾ ਹੀ ਵਾਪਸ ਆ ਜਾਵੇ। ਬਿਜਲੀ ਦੇ ਇਹਨਾਂ ਨੂੰ ਖੰਭੇ ਨਹੀਂ ਲਾਉਣ ਦਿੰਦੇ, ਪਹਿਲਾਂ ਜ਼ਮੀਨ ਖਰੀਦ ਲੈਂਦੇ ਆ, ਉਹ ਜ਼ਮੀਨ ਫਿਰ ਕਿਸੇ ਹੋਰ ਨੂੰ ਵਿਕ ਜਾਂਦੀ, ਬੰਦਾ ਸਭ ਕੁਛ ਛੱਡ ਕੇ ਬਾਹਰ ਅੰਦਰ ਆ ਜਾਂਦਾ। ਸੋ NRI ਵਾਲੇ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਵੀ ਕੋਈ ਨਾ ਕੋਈ ਬਿਜ਼ਨਸ ਪੰਜਾਬ ਵਿੱਚ, ਇੰਡੀਆ ਵਿੱਚ ਖੋਲ੍ਹੀ ਜਾਵੇ ਜਿੱਥੇ ਸਾਡੇ ਦੇਸ਼ ਨੂੰ ਤਰੱਕੀ ਹੋਵੇ। ਪਰ ਹਾਂ, ਇਹਦਾ ਆਪਣੀਆਂ ਜੇਬਾਂ ਪਹਿਲਾਂ ਦੇਖਦੇ, ਦੇਸ਼ ਦੀ ਤਰੱਕੀ ਬਾਅਦ 'ਚ ਦੇਖਦੇ। ਕਹਿੰਦੇ ਕੋਈ ਰੋਲਦਾ ਤਾਂ ਰੁਲੀ ਜਾਵੇ। ਜਸਵਿੰਦਰ ਜੀ, ਅਗਲੀ ਖਬਰ ਜਿਹੜੀ ਆਪਾਂ ਸਾਂਝ ਪਾਣੀ, ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਡ੍ਰੀਮ ਬਿਗ ਟਰਾਂਸਪੋਰਟ ਦੇ ਵੱਲੋਂ। ਮੰਨੂ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਮੰਨੂ ਮਨ ਦੇ ਬੜੀ ਛੇਤੀ ਆ, ਕਹਿੰਦੇ ਆ ਜਾਓ ਕਰ ਲਓ ਕੰਮ ਸਾਡੇ ਨਾਲ, ਡਰਾਈਵ ਕਰਨਾ ਚਾਹੁੰਦੇ ਹੋ, ਡਰਾਈਵਰ ਚਾਹੁੰਦੇ ਹੀ ਆ, 905-497-1515 ਡ੍ਰੀਮ ਹੀ ਵੱਡਾ ਕਰਨਾ ਚਾਹੀਦਾ, ਡ੍ਰੀਮ ਬਿਗ ਟਰਾਂਸਪੋਰਟੇਸ਼ਨ 905-497-1515। ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਅਤੇ ਜਸਵੀਰ ਸਿੰਘ ਹੁਣ ਜੀ ਪ੍ਰੋਗਰਾਮ ਸਪੋਂਸਰ ਕੀਤਾ। ਨੰਬਰ ਹੈਗਾ ਜਸਵੀਰ ਦਾ 416-502-3100, 416-502-3100 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਸਟਾਰਗੇਟ ਲੋਜੈਸਟਿਕ ਵਾਲੇ ਵੀ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ, ਸਵੇਰ ਨੂੰ ਜਾਓ ਸ਼ਾਮ ਨੂੰ ਵਾਪਸ, ਬੋਰਡਰ ਖੁੱਲ੍ਹ ਜਾਵੇ, ਥੋੜ੍ਹੀ ਬਹੁਤ ਮੁਸ਼ਕਿਲ ਵੀ ਆ ਸਕਦੀ ਆ, ਆਪਾਂ ਵੀ ਉਹੀ ਗੱਲ ਦੱਸੀ ਜੋ ਹੁੰਦੀ ਆ। ਪਰ ਹਾਂ, ਲੋਕਲ ਕੰਮ ਕਰਨਾ ਚਾਹੁੰਦੇ ਹੋ, ਸਵੇਰ ਨੂੰ ਜਾ ਕੇ ਸ਼ਾਮ ਨੂੰ ਵਾਪਸ ਆਉਣਾ ਚਾਹੁੰਦੇ ਹੋ, ਹੋਪਲੀ ਦਸ ਵੀਕਰ ਬੋਰਡਰ ਸਾਰੇ ਖੁੱਲ੍ਹ ਜਾਣ, ਸਾਰੀਆਂ ਮੁਸ਼ਕਿਲਾਂ ਤੋਂ ਬੰਦੇ ਦੂਰ ਹੋ ਜਾਣ, ਅਤੇ ਤੁਸੀਂ ਸਟਾਰਗੇਟ ਲੋਜੈਸਟਿਕ ਨਾਲ ਕੰਮ ਕਰ ਸਕਦੇ ਹੋ, ਡਰਾਈਵ ਕਰ ਸਕਦੇ ਹੋ, 905-500-9092। ਜੇ ਬੋਰਡਰ ਦੀ ਗੱਲਬਾਤ ਕਰੀਏ, ਅੰਬੈਸਡਰ ਬ੍ਰਿਜ ਦੀ ਗੱਲ ਕਰੀਏ, ਵੱਖ ਵੱਖ ਏਰੀਆ ਦੀ ਗੱਲਬਾਤ ਕਰੀਏ ਨਾ, ਸੋ ਸਰਕਾਰਾਂ ਹਨ ਵੱਡੀਆਂ ਕੰਪਨੀਆਂ ਤੋਂ ਪੈਸੇ ਦੇ ਦਿੰਦੀਆਂ, ਪਰ ਛੋਟੀਆਂ ਕੰਪਨੀਆਂ ਕੀ ਕਰਨ ਜਿਨ੍ਹਾਂ ਨੇ ਡਰਾਈਵਰ ਹਾਇਰ ਕੀਤੇ ਹੋਏ ਪਰ ਆਵਰ, ਸਵੇਰ ਨੂੰ ਜਾਂਦੇ ਆ ਅਤੇ 10 ਘੰਟੇ ਬੋਰਡਰ 'ਤੇ ਬੈਠੇ ਰਹਿੰਦੇ ਆ, ਅਤੇ ਸਮਾਨ ਦੀ ਜਿਹੜੀ ਉਹ ਲੋਡ ਦੀ ਕੀਮਤ ਉਹੀ ਹੁੰਦੀ ਆ, ਉਹ 10 ਘੰਟੇ ਦੇ ਪੈਸੇ ਕਿੰਨੇ ਆ, ਟੂਰੋ ਦੀ ਪੋਕਟ ਵਿੱਚੋਂ ਤਾਂ ਨਹੀਂ ਨਿਕਲਣੇ, ਕੋਈ ਛੋਟੀਆਂ ਕੰਪਨੀਆਂ ਘੱਟੇ ਧਿਆਨ ਦਿੰਦੇ ਆ। ਚਾਹੇ ਸਾਡੇ ਮਿਨਿਸਟਰ ਹੋਣ, ਕਿੰਨਾ ਕੰਮ ਕੀਤਾ ਇਹਨਾਂ ਨੇ ਇਹਨਾਂ ਕੰਪਨੀਆਂ ਦੇ ਨਾਲ, ਇਹਨਾਂ ਨੇ ਬਹੁਤ ਘੱਟ ਕੀਤਾ। ਕਿਹੜੇ ਵੇਲੇ ਇਹਨਾਂ ਨੇ ਕਿਹਾ ਵੀ ਟਰਾਂਸਪੋਰਟ ਜਿਹੜੇ ਡਰਾਈਵਰ ਹਨ ਇਹ ਫਰੰਟ ਐਂਡ ਵਰਕਰ ਹਨ, ਰਾਤ ਦਿਨ ਮਿਹਨਤ ਕਰਦੇ ਆ, ਪਰਿਵਾਰ ਤੋਂ ਦੂਰ ਰਹਿ ਕੇ ਮੁਸ਼ਕਿਲ ਨਾਲ ਪਹੁੰਚੇ, ਟਰੱਕ ਚਲਾਉਣਾ ਸੌਖਾ ਨਹੀਂ ਹੈਗਾ, ਇਹ ਸੋਚਦੇ ਖਰੇ ਟਰੱਕ 'ਤੇ ਬੈਠ ਕੇ ਸਟੀਅਰਿੰਗ ਵੀਲ ਫੜਿਆ ਅਤੇ ਘੁੰਮੀ ਗਏ ਅਤੇ ਤੁਰੀ ਗਏ, ਨੋ 24 ਘੰਟੇ 7 ਦਿਨ ਜਾਗਣਾ ਪੈਂਦਾ, ਪਤਾ ਨਹੀਂ ਕਿਹੜੇ ਵੇਲੇ ਲੋਡ ਡਿਲੇ ਹੋ ਜਾਵੇ, ਲੋਡ ਚੱਕਣਾ ਪੈ ਜਾਵੇ, ਜਾਂ ਮੂਹਰੇ ਵੈਦਰ ਦੀ ਜਿਹੜੀ ਸਿਚੁਏਸ਼ਨ ਉਹ ਦੇਖਣੀ ਪੈ ਜਾਵੇ। ਸੋ ਜਾਗਰਤ ਰਹਿੰਦੇ ਹਨ ਹਰ ਵਕਤ, ਪਰ ਇਹਨਾਂ ਨੂੰ ਸਪੋਰਟ ਬਹੁਤ ਘੱਟ ਮਿਲਦੀ ਆ। ਹੁਣ ਜਿਹੜਾ ਪੈਸਾ ਹੈਗਾ ਵੱਡੇ ਵੱਡੀਆਂ ਕੰਪਨੀ ਏਅਰਲਾਈਨ ਕੰਪਨੀਆਂ ਨੂੰ ਲੱਖਾਂ ਦਾ ਕਰੋੜਾਂ ਦਾ ਡਾਲਰ ਦੇ ਦਿੰਦੇ ਆ, ਅਤੇ ਉਹਨਾਂ ਦੇ CEO ਪਤਾ ਕਰਦੇ ਆ 2-3 ਮਿਲੀਅਨ ਡਾਲਰ ਦਾ ਬੋਨਸ ਲੈ ਕੇ ਬਹਿ ਜਾਂਦੇ ਹਨ। ਹੁਣ ਆਹ ਜਿਹੜੇ ਕੰਪਨੀ ਨੇ ਘਾਟਾ ਖਾਧਾ, ਜਿਹੜੀਆਂ ਟਰਾਂਸਪੋਰਟੇਸ਼ਨ ਦੇ ਵਿੱਚ ਹਨ ਉਹ ਘਾਟਾ ਕੌਣ ਪੂਰਾ ਕਰੂਗਾ, ਉਹਨਾਂ ਡਰਾਈਵਰ ਦੀ ਤਨਖਾਹ ਕੌਣ ਦੇਵੇਗਾ? ਫਿਰ ਮੁਜ਼ਾਹਰੇ ਹੋਣ ਲੱਗ ਪਏ ਸਾਨੂੰ ਆ ਕੰਪਨੀ ਤਨਖਾਹ ਨਹੀਂ ਦਿੰਦੀ, ਕੰਪਨੀ ਵੀ ਕੀ ਕਰੇ, ਜਾਂ ਬੈਂਕਰਪਟ ਹੋ ਜਾਵੇ ਅਤੇ ਜਾਂ ਔਖੇ ਸੌਖੇ ਹੋ ਕੇ ਦੋਨੇ ਪਾਸੇ ਆਪਾਂ ਬਰਾਬਰਤਾ ਕਰ ਲਈਏ। ਪਰ ਹਾਂ, ਸਰਕਾਰ ਨੂੰ ਵੀ ਦੇਖਣਾ ਪੈਣਾ, ਇਹਨਾਂ ਨੂੰ ਵੀ ਦੇਖਣਾ ਪੈਣਾ ਵੀ ਜਿਹਨਾਂ ਕੰਪਨੀ ਦੇ ਵਿੱਚ ਡਰਾਈਵਰਾਂ ਦੇ ਪੈਸੇ ਮਰ ਗਏ ਜਾਂ ਕੰਪਨੀ ਦੇ ਨਹੀਂ ਸਕੀ, ਉਹ ਪੈਸੇ ਕੌਣ ਪੂਰੇ ਕਰੂਗਾ? ਸੋ ਇਹ ਵੀ ਸੋਚਣਾ ਪੈਣਾ ਸਾਡੇ ਪ੍ਰਾਈਮ ਮਿਨਿਸਟਰ ਨੂੰ ਅਤੇ ਡੱਗ ਫੋਰਡ ਹੋਣਾਂ ਨੂੰ ਵੀ ਆਪਾਂ ਇਹਨਾਂ ਦੀ ਮਦਦ ਨੂੰ ਕਿਸ ਤਰ੍ਹਾਂ ਕਰਦੇ, ਕਿਹੜੀਆਂ ਕੰਪਨੀਆਂ ਕਿੰਨੀਆਂ ਮੁਸ਼ਕਲ ਵਿੱਚ ਆਈਆਂ ਅਤੇ ਇਹਨਾਂ ਨੂੰ ਪੈਸਾ ਵੀ ਥੋੜ੍ਹਾ ਬਹੁਤਾ ਮਿਲ ਜਾਵੇ। ਮੈਨੂੰ ਪਤਾ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਹਨ ਟਰਾਂਸਪੋਰਟੇਸ਼ਨ ਵਿੱਚ ਨਹੀਂ, ਜਾਂ ਹੋਰ ਟਰਾਂਸਪੋਰਟ, ਜਾਂ ਏਅਰਲਾਈਨ ਦੀ ਇੰਡਸਟਰੀ ਗੱਲ ਕਰ ਲਓ। ਮੈਂ ਇਹ ਕਹਿਣ ਦੇ ਸਦਾ ਵਾਦਾ ਸਦਾ ਹੀ ਗੱਲ ਕਰਦਾ ਹੁੰਦਾ ਆ, ਇਹਨਾਂ ਨੂੰ ਕਰੋੜਾਂ ਦੇ ਪੈਸੇ ਮਿਲਦੇ ਆ ਅਤੇ CEO ਸਾਹਿਬ ਉਹ ਪੈਸਾ ਥੱਲੇ ਨਹੀਂ ਵੰਡਦੇ, ਪਹਿਲਾਂ ਆਪਣੀ ਜੇਬ ਦੇਖਦੇ ਵੀ ਇੰਨੇ ਮਿਲੀਅਨ ਡਾਲਰ ਬੋਨਸ ਮਿਲ ਗਿਆ। ਸੋ ਬੋਨਸ ਰੋਕਣ ਦੀ ਕੋਸ਼ਿਸ਼ ਕਰੋ, ਜਿੱਥੇ ਪੈਸਾ ਦਿੱਤਾ ਉਹ ਵੰਡਣ ਦੀ ਕੋਸ਼ਿਸ਼ ਕਰੋ। ਹਾਂ, ਇਹਨਾਂ ਟਰਾਂਸਪੋਰਟੀਆਂ ਨੂੰ 24 ਘੰਟੇ 7 ਦਿਨ ਆਪਣੇ ਫੋਨ ਔਨ ਰੱਖਣੇ ਪੈਂਦੇ ਆ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਲੋਡ ਵਿੱਚ ਮੁਸ਼ਕਲ ਆ ਜਾਣੀ ਆ। ਜੇ ਲੋਡ ਨਾ ਪਹੁੰਚਿਆ ਤਾਂ ਵਾਪਸ ਮੋੜ ਦਿੰਦੇ ਆ, ਵੈਦਰ ਦੀ ਕੋਈ ਨਹੀਂ ਉੱਥੇ ਦੇਖਦਾ, ਡਰਾਈਵਰ ਦੀ ਕੋਈ ਨਹੀਂ ਸਿਚੁਏਸ਼ਨ ਦੇਖਦਾ, ELD ਕੋਈ ਸਿਚੁਏਸ਼ਨ ਦੇਖਦਾ। ELD ਸ਼ੁਰੂ ਕਰ ਦੇਣੀ ਆ, ਕੀਤੀ ਹੋਈ ਆ ਵੱਖ ਵੱਖ ਏਰੀਆ ਵਿੱਚ, ਅਤੇ ਡਰਾਈਵਰ ਆਪਣਾ ਟਰੱਕ ਕਿੱਥੇ ਪਾਰ ਕਰ ਦੇਣ ਜੇ ਇਹਨਾਂ ਦੇ ਘੰਟੇ ਖਤਮ ਹੋ ਜਾਂਦੇ ਆ? ਜੇ 2 ਘੰਟੇ ਪਹਿਲਾਂ ਪਾਰ ਕਰ ਦਿੰਦੇ ਆ ਵੀ ਮੈਂ ਕਿੱਥੇ ਤੱਕ ਪਹੁੰਚਿਆ ਨਹੀਂ ਜਾਣਾ, ਵੀ ਇਸ ਟਰੱਕ ਸਟੋਪ 'ਤੇ ਪਾਰ ਕਰ ਲਵਾਂ, ਅਤੇ 2 ਘੰਟੇ ਪਹਿਲਾਂ ਪਾਰ ਕਰਕੇ ਟਰੱਕ ਖੜ੍ਹਾ ਗੈਸ ਫੂਕ ਹੋ ਰਹੀ ਆ, ਅਤੇ ਉਹ 2 ਘੰਟੇ ਦੇ ਪੈਸੇ ਕੌਣ ਦਊਗਾ? ਸਰਕਾਰ ਦਊਗੀ? ਸੋ ਰੂਲ ਲਾਗੂ ਕਰ ਦਿੰਦੇ ਹਨ, ਹਾਈਵੇ 'ਤੇ ਕੋਈ ਟਰੱਕ ਸਟੋਪ ਹੈ ਨਹੀਂ, ਫਿਰ ਕਹਿੰਦੇ 1 ਘੰਟੇ ਟਰੱਕ ਚਲਾ ਸਕਦੇ ਹਾਂ। ਸੋ ਬਹੁਤ ਕੁਝ ਇਹਨੂੰ ਸੁਧਾਰ ਸੋਚਣੀ ਲੋੜ ਹੈ, ਸੁਧਾਰ ਲਿਆਂ ਦੀ ਲੋੜ ਹੈਗੀ ਆ। ਮੁਸ਼ਕਲਾਂ ਆ ਜਾਂਦੀਆਂ ਪਰ ਮੁਸ਼ਕਲਾਂ ਦੂਰ ਕਰੋ। ਹੁਣ ਜਿਹੜੀ ਮੁਸ਼ਕਲ ਆਈ ਹੋਈ ਆ ਟਰਾਂਸਪੋਰਟੇਸ਼ਨ ਦੇ ਵਿੱਚ, ਜਿਹੜੇ ਬੈਠੇ ਹਨ ਉਹਨਾਂ ਦੀ ਮਦਦ ਕਰੋ, ਉਹਨਾਂ ਦੀ ਵੀ ਸੁਣੋ, ਅਤੇ ਜਿਹੜੇ ਹੁਣ ਕੰਮ ਕਰ ਰਹੇ ਹਨ ਉਹਨਾਂ ਨੇ ਟੀਕੇ ਲਵਾਏ ਹੋਏ ਆ ਪਰ 15-15 ਘੰਟੇ ਵੇਟ ਕਰਨੀ ਪੈਂਦੀ, ਉਹ ਪੈਸਾ ਪੂਰਾ ਕਰਾ, ਰਿਕਵਰ ਕਿੱਥੋਂ ਹੋਣਾ? ਕੀ ਤੁਸੀਂ ਇਹਨਾਂ ਦੀ ਮਦਦ ਕਰੋਗੇ? ਜੇ ਇਹ ਵੀ ਇਹਨਾਂ ਨੇ ਵੀ ਕੱਲ੍ਹ ਨੂੰ ਕਹਿਤਾ ਵੀ ਅਸੀਂ ਤੁਹਾਡੀ ਪੂਰੀ ਦੀ ਪੂਰੀ ਮਦਦ ਕੀਤੀ ਆ, ਅਸੀਂ ਵੈਕਸੀਨ ਲਵਾ ਕੇ ਟਰੱਕ ਚਲਾਉਂਦੇ ਰਹੇ ਹਾਂ, ਰਾਤ ਦਿਨ 15-15 ਘੰਟੇ ਵੇਟ ਕੀਤੀ ਬੋਰਡਰਾਂ 'ਤੇ, ਅਤੇ ਸਾਡਾ ਇੰਨਾ ਪੈਸਾ ਲੂਜ਼ ਹੋਇਆ ਵੀ ਹੁਣ ਆਪਾਂ ਕਿਹੜੇ ਕੀ ਇਹ ਵੀ ਸੜਕ 'ਤੇ ਆ ਜਾਣ, ਇਹ ਵੀ ਇੱਕ ਮੁਜ਼ਾਹਰਾ ਕਰ ਲੈਣ। ਸੋ ਜਸਟਿਨ ਟਰੂਡੋ ਅਤੇ ਤੁਹਾਡੀ ਟੀਮ ਬਹੁਤ ਵੱਡੀ ਆ, ਸੋਚਣ ਦੀ ਲੋੜ ਹੈਗੀ ਆ। ਅੱਜ ਜਿਹੜੇ ਲੁਕੇ ਹੋਏ ਆ ਨਾ ਹੁਣ ਸਾਡੇ MP ਅਤੇ MPP, ਫੋਨ ਕਰੋ ਅਤੇ ਏਅਰ 'ਤੇ ਨਹੀਂ ਆਉਂਦੇ, ਕਿਉਂਕਿ ਉਹੀ ਬੋਲਦੇ ਜੋ ਸਰਕਾਰ ਕਹਿੰਦੀ ਹੈ ਵੀ ਆਹ 2 ਅੱਖਰ ਬੋਲਣੇ ਆ, ਇਹ ਤੋਂ ਵੱਧ ਬੋਲਿਆ ਵੀ ਦੈਟਸ ਇਟ। ਯਾਰ ਛੱਡ ਦਿਓ, ਜੇ ਕਮਿਊਨਿਟੀ ਵਾਸਤੇ ਖੜ੍ਹੇ ਆ ਤਾਂ ਕਿਉਂ ਨਹੀਂ ਇੰਡੀਪੈਂਡੈਂਟ ਹੋ ਜਾਂਦੇ? ਇੰਡੀਆ ਵਾਲੇ ਤਾਂ ਬੜਾ ਕਹਿੰਦੇ ਸੀ ਵੀ ਇੰਡੀਪੈਂਡੈਂਟ ਕੱਲ੍ਹ ਨਹੀਂ ਹੁੰਦੇ, ਤੁਸੀਂ ਕਿਉਂ ਨਹੀਂ ਹੋ ਜਾਂਦੇ ਇੰਡੀਪੈਂਡੈਂਟ? ਜੇ ਜਸਟਿਨ ਟਰੂਡੋ ਤੁਹਾਡੀ ਨਹੀਂ ਮੰਨ ਰਿਹਾ, ਛੱਡ ਦਿਓ ਇਹਦੀ ਪਾਰਟੀ ਨੂੰ। ਨਹੀਂ ਜੀ, ਜੇਬ ਤੁਸੀਂ ਵੀ ਦੇਖਣੀ ਆ। ਜੇ ਡੱਗ ਫੋਰਡ ਨਹੀਂ ਚੰਗਾ ਕੰਮ ਕਰ ਰਿਹਾ, ਛੱਡ ਦਿਓ ਇਹਦੀ ਪਾਰਟੀ ਨੂੰ। ਨਹੀਂ ਨਹੀਂ, ਤੁਸੀਂ ਆਪਣੀ ਜੇਬ ਦੇਖਦੇ ਹੋ। ਸੋ ਕੋਸ਼ਿਸ਼ ਕਰੋ, ਦੁਨੀਆ ਵਾਸਤੇ ਕੰਮ ਕਰੋ, ਤੁਹਾਡੇ ਆਪਣੇ ਲੋਕਾਂ ਵਾਸਤੇ ਕੰਮ ਕਰੋ, ਆਪਣੀ ਕਮਿਊਨਿਟੀ ਵਾਸਤੇ ਕੰਮ ਕਰੋ। ਆ ਸਰੋਪੇ ਲੈ ਲੈਣੇ ਜਾਂ ਥੋੜ੍ਹੇ ਪਲੈਕ ਲੈ ਲੈਣੇ ਆ, ਇਹ ਕੋਈ ਖਾਸ ਕੰਮ ਨਹੀਂ ਹੈਗਾ, ਇਹਦਾ ਲੋਕਾਂ ਨੇ ਕਰੀ ਜਾਣੇ ਆ। ਕਬੱਡੀ ਵਾਲਿਆਂ ਨੇ ਟੂਰਨਾਮੈਂਟ ਕਰੀ ਜਾਣੇ ਆ, ਮੇਲੇ ਵਾਲਿਆਂ ਨੇ ਮੇਲੇ ਲਾਈ ਜਾਣੇ ਆ, ਜਿੱਥੇ ਸਪੋਰਟ ਹੈਗੀ ਆ ਉੱਥੇ ਕਰੋ, ਇਹੀ ਸਾਡੀ ਬੇਨਤੀ ਹੈਗੀ ਆ। ਕਿਉਂਕਿ ਇਸ ਵੇਲੇ ਜਿੱਥੇ ਉਹ ਖੜ੍ਹੇ ਆ ਸਟੋਪ ਕਰਕੇ ਬੋਰਡਰ, ਉਹਨਾਂ ਦੇ ਘਰਾਂ ਵਿੱਚ ਮੁਸ਼ਕਲ ਆਈ ਹੋਈ, ਉਹ ਕਿੱਦਾਂ ਪੈਸੇ ਆਪਣੇ ਮੋਰਗੇਜ ਦਿੰਦੇ ਹੋਣਗੇ? ਅਤੇ ਜਿਹੜੇ ਹੁਣ ਟਰੱਕ ਚਲਾ ਵੀ ਰਹੇ ਆ, ਟਰਾਂਸਪੋਰਟੀਏਟ ਕੰਮ ਕਰ ਰਹੇ ਆ, ਉਹਨਾਂ ਡਰਾਈਵਰਾਂ ਨੂੰ ਕੌਣ ਤਨਖਾਹ ਦੇਵੇਗਾ? ਉਹਨਾਂ ਦੀ ਮੁਸ਼ਕਲ ਕੌਣ ਦੂਰ ਕਰੇਗਾ? ਸੋ ਪੈਸੇ ਕੌਣ ਇਹਨਾਂ ਨੂੰ ਦੇਵੇਗਾ? ਆਉਣ ਵਾਲੇ ਦਿਨਾਂ ਵਿੱਚ ਆਪਾਂ ਵੱਖ ਵੱਖ ਕੰਪਨੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕੁ ਘਾਟਾ ਪਿਆ, ਕਿਉਂਕਿ ਜਿਹੜੇ ਵਿਚਾਰੇ ਘੰਟ ਪਰ ਆਵਰ ਕੰਮ ਕਰਦੇ ਆ, ਲੋਡ ਦਾ ਜੇ $10,000 ਮਿਲਿਆ ਉਨਾ ਹੀ ਮਿਲਣਾ, ਖਰਚਾ ਆ ਗਿਆ ਲੋਡ ਪਹੁੰਚਾਉਣ ਦਾ $12,000, ਜਿੱਥੇ ਪ੍ਰੋਫਿਟ ਕਰਨਾ ਉੱਥੇ ਲੋਸ ਵਿੱਚ ਚਲੇ ਗਏ, ਉਹ ਪੈਸਾ ਕੌਣ ਪੂਰਾ ਕਰੂਗਾ? ਤੁਹਾਡੇ ਲਈ ਹੀ ਹੁਣ ਟਰੱਕ ਚਲਾਉਂਦੇ ਆ 12-12 ਘੰਟੇ ਵੇਟ ਕਰਕੇ। ਸੋ ਇਹ ਵੀ ਸੋਚਣ ਦੀ ਲੋੜ ਹੈਗੀ ਆ। ਬੜੀ ਜਲਦੀ ਆਪਾਂ ਤੁਹਾਨੂੰ ਲੈ ਚੱਲਾਂਗੇ A1 ਕੈਸ਼ ਐਂਡ ਕੈਰੀ 'ਤੇ, ਕਿਉਂਕਿ A1 ਕੈਸ਼ ਐਂਡ ਕੈਰੀ ਐਸੀ ਜਗ੍ਹਾ ਹੈਗੀ ਆ ਰੈਸਟੋਰੈਂਟ ਵਾਸਤੇ, ਜਿਹੜਾ ਰੈਸਟੋਰੈਂਟ ਵਾਸਤੇ ਸਮਾਨ ਤੁਸੀਂ ਖਰੀਦਦੇ ਹੋ, ਰੈਸਟੋਰੈਂਟ ਵਿੱਚ ਵਰਤਦੇ ਹੋ, ਅਤੇ ਬੜੀ ਵੱਡੀ ਹੋਲਸੇਲ ਹੈਗੀ ਆ, ਤੁਸੀਂ ਖੁਦ ਜਾ ਕੇ ਪਿੱਕ ਕਰ ਸਕਦੇ ਹੋ ਅਤੇ ਡਿਲੀਵਰ ਵੀ ਕਰਕੇ ਦਿੰਦੇ ਆ। ਜਿਹੜਾ ਵੀ ਸਮਾਨ ਰੈਸਟੋਰੈਂਟ ਵਿੱਚ ਵਰਤਿਆ ਜਾਂਦਾ, ਭੋਜਨ ਬਣਾਉਣ ਵਾਸਤੇ ਮਸ਼ੀਨਾਂ ਵਰਤੀਆਂ ਜਾਂਦੀਆਂ, ਜਾਂ ਉਹ ਫੂਡ ਜਾਂ ਉਹ ਮੀਟ ਵਰਤਿਆ ਜਾਂਦਾ, ਸਭ ਕੁਝ ਮਿਲਦਾ A1 ਕੈਸ਼ ਐਂਡ ਕੈਰੀ ਤੋਂ। ਆਪਾਂ ਇੱਕ ਖਬਰ ਦੀ ਹੋਰ ਸਾਂਝ ਪਾ ਲੈਂਦੇ ਹਾਂ, ਜਸਵਿੰਦਰ ਯਾਹ ਜੀ ਦਾ, ਫਿਰ ਮੈਂ A1 ਕੈਸ਼ ਐਂਡ ਕੈਰੀ ਜਾਣਾ। ਸਾਡੇ ਕੋਲ 5 ਮਿੰਟ ਹੋਰ ਬਾਕੀ ਆ। ਜਸਵਿੰਦਰ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮਾਫ਼ ਕਰਨਾ, ਹਿਜਕੀ ਸਾਡੀ ਟੈਕਨੀਕਲ ਟੀਮ ਨੂੰ ਲੱਗੀ, ਥੋੜ੍ਹੀ ਮੈਨੂੰ ਵੀ ਲੱਗ ਗਈ, ਕਈ ਵਾਰੀ ਖਤਰਾ ਅੱਗੇ ਬੱਚਾ ਹਿਚਕੀ ਲੈਂਦਾ, ਕਹਿੰਦੇ ਗਰੋਹ ਹੋ ਰਿਹਾ ਹੁਣ, ਬੜਾ ਪਹਿਲੇ ਗਰੋਹ ਹੋਇਆ ਬੱਚਾ, ਉਹ ਤਾਂ ਕੁਰਸੀ ਤੋਂ ਹੀ ਡਿੱਗੂਗਾ ਨਾ ਹਿੱਲ ਹਿੱਲ ਕੇ। ਸੋ ਗੱਲਬਾਤ ਕਰਦੇ ਹਾਂ, ਚੋਣਾਂ ਦੇ ਦੋ ਦਿਨ ਪਹਿਲਾਂ ਕਹਿੰਦੇ ਡੇਰਾ ਖੋਲ੍ਹ ਸਕਦਾ ਹੈ ਆਪਣਾ ਸਿਆਸੀ ਪੱਤਾ
ਜੀ। ਹਾਂ ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਡੇਰਾ ਦੱਸ ਦਈਏ ਕਿ ਇਹ ਡੇਰੇ ਦੀ ਗੱਲ ਹੈ, ਸਿਰਸਾ ਡੇਰਾ ਦੀ, ਅਤੇ ਉਹਨਾਂ ਦੇ ਜਿਹੜੇ ਮੁਖੀ ਨੇ ਗੁਰਮੀਤ ਰਾਮ ਰਹੀਮ, ਜਿਹੜੇ 21 ਦਿਨਾਂ ਦੀ ਪੈਰੋਲ 'ਤੇ ਬਾਹਰ ਆਏ ਹੋਏ ਨੇ, ਅਤੇ ਗੁਰੂਗ੍ਰਾਮ ਵਾਲੇ ਆਪਣੇ ਨਿਵਾਸ ਦੇ ਉੱਤੇ ਜਾ ਕੇ ਉਹ ਡੇਰੇ ਉੱਤੇ ਉਹ ਠਹਿਰੇ ਹੋਏ ਨੇ, ਅਤੇ ਉੱਥੇ 300 ਜਿਹੜੇ ਜਵਾਨ ਨੇ ਉਹ ਉਹਨਾਂ ਦੀ ਸੁਰੱਖਿਆ ਦੇ ਲਈ ਜਾਂ ਕਹਿ ਲਓ ਕਿ ਉਹਨਾਂ ਦੀ ਨਿਗਰਾਨੀ ਦੇ ਲਈ ਲਾਏ ਹੋਏ ਨੇ, ਪਰੰਤੂ ਅੰਦਰ ਕਹਿੰਦੇ ਮੀਟਿੰਗਾਂ ਦਾ ਜਾਂ ਕਹਿ ਲਈਏ ਕਿ ਅੰਦਰ ਰਾਜਨੀਤੀ ਪੂਰੀ ਭਖੀ ਹੋਈ ਹੈ। ਇਹ ਜਾਣਕਾਰੀ ਸੂਤਰਾਂ ਤੋਂ ਨਿਕਲ ਕੇ ਆਈ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਵਾਰੀ ਮੁੱਲ ਵੱਟ ਲੈਣਾ ਹੈ, ਉਹ ਕਹਿੰਦੇ ਇਸ ਵਾਰੀ ਸਾਰੀਆਂ ਪੁਰਾਣੀਆਂ ਕਿਹੜਾ ਕੱਢ ਲੈਣੀਆਂ, ਜਿਨ੍ਹਾਂ ਜਿਨ੍ਹਾਂ ਪਾਰਟੀਆਂ ਕਰਕੇ ਕਹਿੰਦੇ ਡੇਰੇ ਨੂੰ ਆਹ ਦਿਨ ਵੇਖਣੇ ਪਏ ਨੇ। ਜਾਣਕਾਰੀ ਇਹ ਨਿਕਲ ਕੇ ਆਈ ਹੈ ਕਿ ਜਿਹੜੇ ਇਹਨਾਂ ਦੇ ਸਿਆਸੀ ਵਿੰਗ ਦੇ ਵੱਡੇ ਅਹੁਦੇਦਾਰ ਨੇ ਰਾਮ ਸਿੰਘ, ਉਹਨਾਂ ਨੇ ਡਿਊਟੀਆਂ ਲਾ ਦਿੱਤੀਆਂ ਕਿ ਸੂਬਿਆਂ ਦੇ ਪੱਧਰ ਉੱਤੇ ਵੀ ਆਪਣੇ ਸਿਆਸੀ ਵਿੰਗ ਜਿਹੜੇ ਸਰਗਰਮ ਕਰ ਦਿਓ, ਉਸ ਤੋਂ ਬਾਅਦ ਸੂਬਿਆਂ ਦੇ ਵਿੱਚ ਜ਼ੋਨ ਬਣਾਓ, ਜ਼ੋਨਾਂ ਦੇ ਆਧਾਰ ਦੇ ਉੱਤੇ ਵੀ, ਜ਼ੋਨਾਂ ਤੋਂ ਬਾਅਦ ਡਿਸਟ੍ਰਿਕਟ ਪੱਧਰ 'ਤੇ, ਡਿਸਟ੍ਰਿਕਟ ਤੋਂ ਬਲਾਕ ਪੱਧਰ 'ਤੇ, ਬਲਾਕ ਤੋਂ ਪਿੰਡ ਪੱਧਰ ਤੀਕਰ ਆਪਣੇ ਜਿਹੜੇ ਸਿਆਸੀ ਵਿੰਗ ਹੈ ਬਣਾਓ। ਅਤੇ ਉਸ ਤੋਂ ਬਾਅਦ ਕਹਿੰਦੇ ਹੋ ਸਕਦਾ ਕਿ ਗੁਰਮੀਤ ਰਾਮ ਰਹੀਮ ਦੁਬਾਰੇ ਜਦੋਂ ਜੇਲ੍ਹ ਵਿੱਚ ਜਾਂਦੇ ਨੇ ਆਪਣੀ ਪਰੋਲ ਦਾ ਸਮਾਂ ਪੂਰਾ ਕਰਕੇ, ਉਸ ਤੋਂ ਪਹਿਲਾਂ ਇੱਕ ਸਿਆਸੀ ਵਿੰਗ ਨਾਲ ਮੀਟਿੰਗ ਲੈਣ। ਮੀਟਿੰਗ ਲੈਣ ਜਾਂ ਨਾ ਲੈਣ, ਸਿਆਸਤ ਬੜੀ ਕਲੀਅਰ ਹੈ ਸਿਰਸਾ ਡੇਰੇ ਦੀ ਕਿ ਉਹ ਵੋਟਾਂ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਂਦਾ। ਇਸੇ ਗੱਲ ਕਰਕੇ ਪਿਛਲੇ ਕੁਝ ਕੁ ਸਮੇਂ ਤੋਂ ਚਾਹੇ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਆਮ ਆਦਮੀ ਆ, ਚਾਹੇ ਕਾਂਗਰਸ ਆ, ਚਾਹੇ ਭਾਜਪਾ ਹੈ, ਉਹਨਾਂ ਨੇ ਜਾ ਕੇ ਡੇਰੇ ਵਿੱਚ ਮੱਥਾ ਟੇਕਿਆ, ਆਪਣੀ ਹਾਜ਼ਰੀ ਭਰੀ ਹੈ, ਕਿਸੇ ਨੇ ਸਲਾਬਤਪੁਰੇ ਅਤੇ ਕਿਸੇ ਨੇ ਕਿਤੇ ਅਤੇ ਕਿਸੇ ਨੇ ਕਿਤੇ ਜਾ ਕੇ। ਪਰ ਗੱਲ ਹੁਣ ਇਹ ਹੈ ਕਿ ਇੱਕ ਖੁਫੀਆ ਜੀ ਜਾਣਕਾਰੀ ਹੈ ਕਿ ਕਹਿੰਦੇ ਦੋ ਕੁ ਦਿਨ ਪਹਿਲਾਂ, ਵੋਟਾਂ ਤੋਂ ਦੋ ਕੁ ਦਿਨ ਪਹਿਲਾਂ, ਕਹਿਣ ਦਾ ਭਾਵ ਕਿ 20 ਨੂੰ ਵੋਟਾਂ ਨੇ ਤਾਂ ਕਹਿੰਦੇ 18 ਨੂੰ ਇੱਕ ਜਿਹੜਾ ਕੰਨ ਦੇ ਵਿੱਚ ਫੂਕ ਵੱਜਣੀ ਆ, ਸਿਆਸੀ ਫੂਕ, ਕਿ ਇਸ ਪਾਸੇ ਵੋਟ ਪਾਈ ਜਾਊਗੀ। ਅਤੇ ਉਸ ਤੋਂ ਬਾਅਦ ਕਹਿੰਦੇ ਇੱਕ ਪਾਸੇ ਹੀ ਜਿਹੜੇ ਡੇਰੇ ਦੇ ਸਮਰਥਕ ਨੇ ਜਾਂ ਪੈਰੋਕਾਰ ਨੇ ਉਹ ਵੋਟ ਪਾਉਣਗੇ, ਤਾਂ ਇਹਦੇ ਨਾਲ ਮਾਲਵਾ ਦੀਆਂ ਲਗਭਗ 50 ਸੀਟਾਂ ਪ੍ਰਭਾਵਿਤ ਹੋਣਗੀਆਂ। ਉੱਤਰ ਪ੍ਰਦੇਸ਼ ਵਿੱਚ ਵੀ ਚੋਣਾਂ ਹੈ, ਉੱਥੇ ਵੀ ਇਸ ਚੀਜ਼ ਦਾ ਪ੍ਰਭਾਵ ਆ ਜਿਹੜਾ ਦੇਖਿਆ ਜਾਊਗਾ, ਪਰ ਮਾਲਵਾ ਦੀਆਂ ਜਿਹੜੀਆਂ 50 ਸੀਟਾਂ ਹੈ ਉਹ ਜ਼ਰੂਰ ਪ੍ਰਭਾਵਿਤ ਹੋਣਗੀਆਂ। ਹੁਣ ਕਿਹਦੇ ਕਰਮ ਜਾਗਦੇ ਨੇ, ਇਹਨਾਂ ਦੇ ਜਿਹੜੇ ਮੁਖੀ ਨੇ ਉਹ ਕਿਹਦੇ ਨਾਲ ਨੇੜਤਾ ਵਧਾਉਂਦੇ ਨੇ, ਕਿਹਦੇ ਨਾਲ ਦੂਰੀ ਵਧਾਉਂਦੇ ਨੇ, ਇਹ ਤਾਂ ਹੁਣ ਵਕਤ 'ਤੇ ਪਤਾ ਲੱਗੂ। ਪਰ ਜਾਣਕਾਰੀ ਇਹ ਨਿਕਲ ਕੇ ਆਈ ਹੈ ਕਿ ਡੇਰੇ ਨੇ ਕਮਰ ਕਸ ਲਈ ਹੈ, ਉਹ ਵੋਟਾਂ ਦੇ ਵਿੱਚ ਆਪਣੇ ਭਗਤਾਂ ਨੂੰ, ਆਪਣੇ ਪੈਰੋਕਾਰਾਂ ਨੂੰ, ਸਮਰਥਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਜ਼ਰੂਰ ਦੇਣਗੇ 18 ਤਰੀਕ ਤੱਕ ਕਿ ਆਪਾਂ ਭਾਈ ਇਸ ਵਾਰ ਕਿੱਧਰ ਭੁਗਤਣਾ ਹੈ ਜੀ।
ਡੇਰੇ ਕੌਣ ਕੌਣ ਪਹੁੰਚਿਆ, ਬਹੁਤ ਸਾਰੇ ਪਹੁੰਚਿਆ, ਕਿਹੜਾ ਕਿਹੜਾ ਪਰਿਵਾਰ ਲੈ ਕੇ ਪਹੁੰਚਿਆ, ਕੋਈ ਪਿੱਛੇ ਤਾਂ ਨਹੀਂ ਛੱਡ ਗਿਆ ਪਰਿਵਾਰ ਦਾ ਮੈਂਬਰ ਵੀ ਸਾਨੂੰ ਹੀ ਵੋਟ ਪਾ ਦਿਓ
ਜੀ? ਹਾਂ ਬਿਲਕੁਲ ਜੀ, ਖੈਰ ਤੁਹਾਡਾ ਮਜ਼ਾਕ ਹੀ ਇਹ ਲਹਿਜ਼ੇ ਵਿੱਚ ਚਾਹੇ ਤੁਸੀਂ ਸਵਾਲ ਕਰ ਦਿੰਦੇ ਹੋ, ਪਰ ਇਹਦੇ ਅਰਥ ਬੜੇ ਡੂੰਘੇ ਚਲੇ ਜਾਂਦੇ ਨੇ। ਜਾਂ ਕਹਿ ਲਈਏ ਕਿ ਇਹਦੇ ਪੰਜਾਬ ਦੇ ਵਿੱਚ ਹਾਲਾਤਾਂ ਨਾਲ ਬੜਾ ਸਿੱਧਾ ਸਿੱਧਾ ਜਿਹਾ ਕਮੈਂਟ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ। ਮੈਂ ਕਿਸੇ ਡੇਰੇ ਦੇ ਉੱਤੇ ਨਿੱਜੀ ਅਟੈਕ ਨਹੀਂ ਕਰਦਾ, ਮੈਂ ਕਿਸੇ ਡੇਰੇ ਦੀ ਨਾਲ ਇਹਨੂੰ ਨਾਂ ਨਹੀਂ ਜੋੜ ਕੇ ਚੱਲਦਾ, ਪਰ ਜਿੱਥੇ ਜਿੱਥੇ ਵੀ ਤੁਹਾਡੇ ਪੈਸੇ ਦਾ, ਤੁਹਾਡੇ ਜਜ਼ਬਾਤਾਂ ਦਾ, ਤੁਹਾਡੇ ਨਾਲ ਫਿਜ਼ੀਕਲ ਰਿਲੇਸ਼ਨ ਬਣਾ ਕੇ ਐਂ ਕਹਿ ਲਓ ਕਿ ਘਾਣ ਕੀਤਾ ਜਾਂਦਾ ਹੈ ਤੁਹਾਡੇ ਜਜ਼ਬਾਤਾਂ ਦਾ, ਉਹ ਵਾਕਈ ਹੀ ਮਨੁੱਖਤਾ ਲਈ, ਲੋਕਤੰਤਰ ਲਈ ਮਾੜਾ ਹੈ। ਲੋਕਾਂ ਨੂੰ ਜ਼ਰੂਰ ਜੁੜਨਾ ਚਾਹੀਦਾ ਚੰਗੇ ਲੋਕਾਂ ਦੇ ਨਾਲ, ਪਰ ਉਸ ਤੋਂ ਪਹਿਲਾਂ ਆਪਣੀ ਅੱਖ ਜਿਹੜੀ ਤੀਸਰੀ ਅੱਖ ਹੈ, ਸੋਚ ਵਾਲੀ, ਚੇਤਨਾ ਵਾਲੀ, ਉਹਨੂੰ ਜਗਾ ਲੈਣਾ ਚਾਹੀਦਾ, ਉਹਨੂੰ ਖੋਲ੍ਹ ਲੈਣਾ ਚਾਹੀਦਾ। ਉਸ ਤੋਂ ਬਾਅਦ ਚਾਹੇ ਤੁਸੀਂ ਵਿਗਿਆਨ ਨਾਲ ਜੁੜੋ, ਚਾਹੇ ਧਰਮ ਨਾਲ ਜੁੜੋ, ਉਹ ਤੁਹਾਡੀ ਆਪਣੀ ਇੱਛਾ ਹੋਊਗੀ ਜੀ।
ਆਹ ਜਿਹੜੇ ਝੋਲੀ ਚੱਕ ਲੋਕ ਗਏ ਹੋਏ ਸਨ ਆਪਣੇ ਸੋ ਕਾਲਡ ਲੀਡਰ ਜਾਂ ਲੀਡਰ ਟੂ ਵੀ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਚਾਰਜਸ ਕਿਹੜੇ ਲੱਗੇ ਹੋਏ ਹਨ, ਕਿ ਇਹਨਾਂ ਦੇ ਘਰ ਕੋਈ ਧੀ ਭੈਣ ਹੈ ਨਹੀਂ।
ਬਿਲਕੁਲ ਜੀ, ਵੋਟਾਂ ਹੈ, ਇਹ ਪੰਜਾਬ ਹੈ, ਇਹ ਭਾਰਤ ਹੈ, ਇਹਦੇ ਵਿੱਚ ਸਭ ਕੁਝ ਪਤਾ ਹੈ। ਤਾਂ ਜਦੋਂ ਇਹਨਾਂ ਨੂੰ ਸਵਾਲ ਵੀ ਕੀਤਾ ਸੀ ਪੱਤਰਕਾਰ ਭਾਈਚਾਰੇ ਨੇ ਕਿ ਤੁਹਾਨੂੰ ਪਤਾ ਹੈ ਕਿ ਡੇਰਾ ਕਿਸ ਵਿਵਾਦ ਵਿੱਚ ਹੈ, ਤੁਹਾਨੂੰ ਪਤਾ ਹੈ ਡੇਰਾ ਮੁਖੀ ਕਿਸ ਵਿਵਾਦ ਵਿੱਚ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਅਕਾਲ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹੜਾ ਜਿਹੜਾ ਹੁਕਮਨਾਮਾ ਜਾਰੀ ਕੀਤਾ ਹੈ, ਤੁਸੀਂ ਕਿਉਂ ਗਏ? ਉਹ ਕਹਿੰਦੇ ਨਾ ਅਸੀਂ ਡੇਰੇ ਦੇ ਵਿੱਚ ਗਏ ਹਾਂ, ਨਾ ਅਸੀਂ ਡੇਰਾ ਮੁਖੀ ਦੇ ਕਹਿਣ 'ਤੇ ਗਏ ਹਾਂ, ਅਸੀਂ ਕਹਿੰਦੇ ਗਏ ਹਾਂ
ਲੋਕਾਂ ਦੇ ਕਹਿਣ ਤੇ। ਉਹ ਕਹਿੰਦੇ ਅਸੀਂ ਨਮਾਇਦੇ ਹਾਂ ਲੋਕਾਂ ਦੇ, ਲੋਕ ਸਾਨੂੰ ਜਿੱਥੇ ਬੁਲਾਉਂਦੇ ਨੇ ਅਸੀਂ ਉੱਥੇ ਪਹੁੰਚਦੇ ਹਾਂ, ਸਾਡਾ ਡੇਰੇ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡਾ ਉਸ ਆਗੂ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡਾ ਲੋਕਾਂ ਨਾਲ ਵਾਹ ਵਾਸਤਾ ਹੈ, ਅਸੀਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਲੋਕ ਸਾਨੂੰ ਡੇਰੇ 'ਚ ਬੁਲਾਉਣ, ਲੋਕ ਸਾਨੂੰ ਘਰ 'ਚ ਬੁਲਾਉਣ, ਅਸੀਂ ਉਹਨਾਂ ਦੇ ਕਹਿਣ ਉੱਤੇ ਉੱਥੇ ਹਾਜ਼ਰੀ ਭਰਦੇ ਹਾਂ। ਇਸ ਤਰ੍ਹਾਂ ਦੇ ਬਿਆਨ ਕਈ ਸਿਆਸੀ ਲੀਡਰਾਂ ਨੇ ਇਸ ਦੇ ਸੰਬੰਧ ਵਿੱਚ ਦਿੱਤੇ ਨੇ ਜੀ।
ਜੇ ਲੋਕ ਲੋਕਾਂ ਦੇ ਕਹੇ 'ਤੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆ, ਫਿਰ ਉਹ ਵੀ ਲੋਕ ਹੀ ਆ। ਹੁਕਮਨਾਮੇ ਜਾਰੀ ਕੀਤੇ ਗਏ ਹਰਿਮੰਦਰ ਸਾਹਿਬ ਤੋਂ ਕੀ ਕੁਝ ਹੋਣਾ ਚਾਹੀਦਾ, ਪਰ ਫਿਰ ਵੀ ਇਹ ਨਹੀਂ ਮੰਨਦੇ। ਚਲੋ ਜੀ, ਪੰਜਾਬ ਆ, ਇੰਡੀਆ ਆ, ਸਭ ਕੁਝ ਚੱਲਦਾ, ਲੈਟ ਇਟ ਗੋ। ਸਾਡੀ ਤਾਂ ਇਹੀ ਬੇਨਤੀ ਹੁੰਦੀ ਆ, ਸਾਡੇ ਜਿਹੜੇ ਲੋਕ ਵੱਸਦੇ ਹਨ, ਜਿਹੜੇ ਹਿਊਮਨ ਬੀਇੰਗ ਹਨ, ਸਾਡੇ ਵਰਗੇ ਹੀ ਹਨ, ਚਾਹੇ ਅਸੀਂ ਉੱਥੇ ਹੋਈਏ ਜਾਂ ਤੁਸੀਂ ਇੱਥੇ ਹੋਈਏ, ਅਸੀਂ ਫਿਕਰ ਕਰਦੇ ਹਾਂ। ਸਾਨੂੰ ਉਸ ਪੰਜਾਬ ਦੀ ਯਾਦ ਆ ਜਾਂਦੀ ਆ, ਜਿੱਦਾਂ ਆਪਾਂ ਕੱਲ੍ਹ ਗੱਲਬਾਤ ਕੀਤੀ ਸੀਗੀ ਬਈ ਕੋਵਿਡ ਕਰਕੇ ਤਾਂ, ਕਿਉਂਕਿ ਅਮੀਰ ਮਰਦੇ ਆ ਇਹਦੇ ਵਿੱਚ, ਅਮੀਰ ਮਰਦੇ ਆ, ਕਹਿੰਦੇ ਪ੍ਰੋਟੈਕਟ ਕਰੀਏ, ਪਰ ਜਿਹੜੀ ਇੱਕ ਐਸੀ ਵੱਡੀ ਬਿਮਾਰੀ ਆ ਹੰਗਰ ਦੀ, ਲੋਕ ਭੁੱਖ ਦੇ ਨਾਲ ਹਰ ਰੋਜ਼ ਮਰ ਰਹੇ ਹਨ ਲੱਖਾਂ ਦੇ ਹਿਸਾਬ ਨਾਲ, ਇਹ ਵੀ ਇੱਕ ਡਿਜ਼ੀਜ਼ ਹੈਗਾ, ਇਹਨੂੰ ਕਿੱਦਾਂ ਦੂਰ ਕਰਾਂਗੇ? ਜੇ ਭੋਜਨ ਦੇਖਿਆ ਜਾਵੇ ਦੁਨੀਆ ਭਰ ਵਿੱਚ, ਬੈਂਕਰ ਹਾਲਾਂ ਦਾ ਭੋਜਨ ਦੇਖਿਆ ਜਾਵੇ, ਇੱਦਾਂ ਦੇ ਲੰਗਰ ਲਗਾਏ ਜਾਂਦੇ ਹਨ, ਇੰਨਾ ਭੋਜਨ ਵੇਸਟ ਕੀਤਾ ਜਾਂਦਾ, ਜੇ ਉਹਨਾਂ ਨੂੰ ਵਾਰਨਿੰਗ ਦਿੱਤੀਆਂ ਜਾਣ ਜੇ ਇੰਨਾ ਫੂਡ ਵੇਸਟ ਕੀਤਾ ਗਿਆ ਵੀ ਤੁਹਾਡੇ 'ਤੇ ਇੰਨਾ ਖਰਚਾ ਪਵੇਗਾ, ਇਹੀ ਫੂਡ ਜਿਹੜਾ ਹੈਗਾ ਜਿਹੜੇ ਭੁੱਖ ਨਾਲ ਮਰ ਰਹੇ ਹਨ, ਇੱਕ ਦਿਨ ਦੀ ਰੋਟੀ ਨਹੀਂ ਮਿਲਦੀ, ਉਹਨਾਂ ਨੂੰ ਦਿੱਤਾ ਜਾਵੇਗਾ। ਸੋ ਜੀ ਹਾਂ, ਕੋਵਿਡ ਦੀ ਆਪਾਂ ਜਿੱਤ ਪ੍ਰਾਪਤ ਕਰ ਲੈਣੀ ਆ, ਹੋ ਰਹੀ ਹੈਗੀ ਆ, ਪਰ ਇੱਕ ਜਿੱਤ ਪ੍ਰਾਪਤ ਕਰਨ ਦੀ ਲੋੜ ਦੀ ਆ, ਹੰਗਰ ਦੀ। ਹੰਗਰ ਇਜ਼ ਅ ਡਿਜ਼ੀਜ਼, ਇਟਸ ਬੀਨ ਅਰਾਊਂਡ ਫੋਰ ਸੋ ਲੌਂਗ, ਲੈਟਸ ਟਰਾਈ ਟੂ ਐਂਡ ਹੰਗਰ। ਸੋ ਚਾਹੇ ਪੰਜਾਬ ਹੋਵੇ, ਸਾਡੀ ਐਸੀ ਵੱਡੀ ਧਰਤੀ ਹੈਗੀ ਆ, ਬੜਾ ਵਧੀਆ ਜਿਹੜਾ ਆਪਾਂ ਅੰਨਦਾਤਾ, ਜਿਹੜਾ ਵਧੀਆ ਆਪਾਂ ਇੱਥੇ ਬੀਜ ਕੇ ਭੋਜਨ ਉਗਾ ਸਕਦੇ ਹਾਂ, ਜਿਹੜਾ ਪ੍ਰੋਡਕਟ ਹੈਗਾ ਵੱਖ ਵੱਖ ਦੇਸ਼ਾਂ ਵਿੱਚ ਭੇਜ ਸਕਦੇ ਹਾਂ। ਸੋ ਕਿਸਾਨਾਂ ਦੀ ਮਦਦ ਕਰਿਆ ਕਰੋ, ਲੋਕਾਂ ਦੀ ਮਦਦ ਕਰਿਆ ਕਰੋ, ਗਰੀਬਾਂ ਦੀ ਮਦਦ ਕਰਿਆ ਕਰੋ, ਪੜ੍ਹੇ ਲਿਖੇ ਹੋ ਤਾਂ ਉਸ ਕਿਸਾਨ ਦੀ ਮਦਦ ਕਰੋ ਜਿਹੜਾ ਦੁਨੀਆ ਵਾਸਤੇ ਕੁਝ ਕਰਦਾ। ਇਹ ਨਾ ਕਿਹੋ ਕੋਈ ਨਹੀਂ ਸਾਡਾ ਗਵਾਂਢੀ, ਸਾਡਾ ਰਿਸ਼ਤੇਦਾਰ, ਇਹ ਮੇਰੇ ਹੀ ਕੰਮ ਕਰ ਦਿੰਦਾ। ਜੇ ਤੁਸੀਂ ਵੀ ਗਲਤ ਤਰੀਕੇ ਨਾਲ ਕੰਮ ਕਰਵਾ ਰਹੇ ਹੋ, ਸਾਡੀ ਇਹੀ ਬੇਨਤੀ ਹੁੰਦੀ ਆ ਵੀ ਮੱਥਾ ਤਾਂ ਉਸ ਗੁਰੂ ਮੁਹਰੇ ਹੀ ਟੇਕਣਾ ਵੀ ਤੁਸੀਂ ਕਿੱਦਾਂ ਆਪਣੇ ਕੰਮ ਕਰਵਾਏ ਆ, ਸਹੀ ਤਰੀਕੇ ਨਾਲ ਕੋਸ਼ਿਸ਼ ਕਰੋ। ਜਸਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਬੜੀ ਜਲਦੀ A1 ਕੈਸ਼ ਐਂਡ ਕੈਰੀ 'ਤੇ ਜੁੜਨਾ, ਫਿਰ ਮਿਲਦੇ ਹਾਂ ਵੱਖ ਵੱਖ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਟਰੱਕਿੰਗ ਰੇਡੀਓ ਟੀਵੀ, ਫਾਸਟ ਟੀਵੀ। ਹੈਵ ਅ ਸੇਫ ਡੇ, ਸਟੇ ਸੇਫ, ਸਟੇ ਹੈਲਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਇਹ ਸਨ ਜੀ ਜਸਵਿੰਦਰ ਯਾ ਜੀ, ਤੁਹਾਡੇ ਵਾਸਤੇ, ਸਾਡੇ ਵਾਸਤੇ ਖਬਰਾਂ ਦੀ ਜਾਣਕਾਰੀ ਦੇ ਕੇ ਗਏ। ਪੰਜਾਬ ਦੀ ਗੱਲਬਾਤ ਕੀਤੀ ਆਪਾਂ, ਇੰਡੀਆ ਦੀ ਆਪਾਂ ਗੱਲਬਾਤ ਕੀਤੀ। ਬੜੀ ਜਲਦੀ ਆਪਾਂ ਤੁਹਾਨੂੰ ਲੈ ਕੇ ਜਾਣਾ A1 ਕੈਸ਼ ਐਂਡ ਕੈਰੀ, ਲਾਈਨ ਸਾਡੀ ਜੁੜ ਗਈ ਆ A1 ਕੈਸ਼ ਐਂਡ ਕੈਰੀ 'ਤੇ, ਲੱਗਦਾ ਉਹ ਜੋੜਨ ਦੀ ਕੋਸ਼ਿਸ਼, ਜਦੋਂ ਵੀ ਲਾਈਨ ਸਾਡੀ ਜੁੜ ਗਈ A1 ਕੈਸ਼ ਐਂਡ ਕੈਰੀ 'ਤੇ, ਅਤੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕੁਝ ਮਿਲਦਾ ਉੱਥੋਂ। ਆਪਾਂ ਗੱਲਬਾਤ ਕਰਾਂਗੇ ਫਰਮਾਦ ਪਰਵੇਜ਼ ਜੀ ਦੇ ਨਾਲ। A1 ਕੈਸ਼ ਐਂਡ ਕੈਰੀ ਕਾਫੀ ਵੱਡੇ ਵੇਅਰ ਹਾਊਸ ਹਨ, ਉੱਥੋਂ ਤੁਹਾਨੂੰ ਹੋਲਸੇਲ ਦੇ ਵਿੱਚ ਸਮਾਨ ਮਿਲਦਾ। 770 ਏਮ ਨਾਲ ਸੁਣ ਰਹੇ ਵਿਰਾਸਤ ਰੇਡੀਓ, ਟਰੱਕਿੰਗ ਰੇਡੀਓ 'ਤੇ ਦੇਖ ਰਹੇ ਹੋ ਟਰੱਕਿੰਗ ਦੇ TV। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਕਰਦੇ ਹਾਂ, ਆਪਾਂ ਲਾਈਵ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਏਅਰ 'ਤੇ ਲਿਆਉਣ ਦੀ ਕੋਸ਼ਿਸ਼ ਕਰਦੇ। ਜਦ ਤੱਕ ਤੁਸੀਂ ਦੇਖਦੇ ਰਹੋ ਟਰੱਕਿੰਗ ਦੇ TV 'ਤੇ, ਸੁਣਦੇ ਰਹੋ ਵਿਰਾਸਤ ਰੇਡੀਓ।
CWC ਇਮੀਗ੍ਰੇਸ਼ਨ ਇਜ਼ ਵਨ ਆਫ ਦ ਲਾਰਜੈਸਟ ਇਮੀਗ੍ਰੇਸ਼ਨ ਕੰਪਨੀਜ਼, ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
ਸਿਤਾਰਿਆਂ ਦੀ ਪਸੰਦ, ਤੁਹਾਡੀ ਸਾਰਿਆਂ ਦੀ ਪਸੰਦ, CWC ਇਮੀਗ੍ਰੇਸ਼ਨ। ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC ਇਮੀਗ੍ਰੇਸ਼ਨ। 9056704444। Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. SwissWay, an automatic trailer weight scaling system that can display load on every axle of trailer with 99% accuracy. IIM Swisscorp. We make tracking easy.
Big grocers, fresh fruits, vegetables, Indian spices, fresh meats and sweets. First Indian Grocery Store in Orangeville. Poncho 163 First Street, Orangeville. Grocery shop le poncho Fig Grocers de 647-762-1489. Great savings, fresh produce, great service, Fig Grocers.
ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ 'ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ ਟਰੱਕਿੰਗ ਟੂਡੇ ਰੇਡੀਓ 'ਤੇ ਵੱਖ ਵੱਖ ਪਲੈਟਫਾਰਮ 'ਤੇ ਦੇਖ ਰਹੇ ਹੋ ਟੀ ਵੀ ਪ੍ਰੋਗਰਾਮ ਸਾਡੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਸੰਪਰਕ ਕਰ ਸਕਦੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਅਤੇ CKMS 102.7 FM 'ਤੇ 7 to 9 ਵੀਕਡੇ ਵਿੱਚ ਪ੍ਰੋਗਰਾਮ ਤੁਸੀਂ ਸੁਣਦੇ ਹੋ ਐਪ ਡਾਊਨਲੋਡ ਕਰ ਲਓ 24 ਘੰਟੇ 7 ਦਿਨ ਤੁਸੀਂ ਐਪ ਦੇ ਥਰੂ ਹਰ ਇੱਕ ਪ੍ਰੋਗਰਾਮ ਦੇਖ ਸਕਦੇ ਸੁਣ ਸਕਦੇ ਹੋ ਤੁਹਾਨੂੰ ਲੈ ਚੱਲਦੇ ਹਾਂ A1 ਕੈਸ਼ ਐਂਡ ਕੈਰੀ 'ਤੇ ਆਪਾਂ ਗੱਲਬਾਤ ਕਰਦੇ ਹਾਂ ਫਰਮਾਦ ਪਰਵੇਜ਼ ਜੀ ਦੇ ਨਾਲ A1 ਕੈਸ਼ ਐਂਡ ਕੈਰੀ 'ਤੇ ਹੈਲੋ ਬਾਸ ਹਾਊ ਆਰ ਯੂ ਵੈਲਕਮ ਟੂ ਦਾ ਪ੍ਰੋਗਰਾਮ
Hi sir, how are you? Thanks for having me today.
All good. Let's talk about A1 cash and carry. When somebody wants to open up a restaurant, it's a one place to go, one place to be, one place to save money at. What is A1 cash and carry?
Yeah, A1 cash and carry is the leading food service distributor and wholesaler in Ontario. Food service means anyone who serves food, so restaurants, cafes, hotels, banquet halls, sweet shops, meat shops. All of them were one of the main suppliers. We supply over 1,000 of these types of businesses every single day.
So, even cash and carry, you have a hotel, motel, banquet hall, chala rahe ho, tanu saman chahida, banan vaste, naal naal, ਜਿਹਦੇ ਵਿੱਚ ਸਮਾਰਟ ਬਣਾ ਕੇ ਪਾਣਾ ਕੱਪ ਪਲੇਟ ਆ ਉਹ ਵੀ ਬਣਾਉਣਾ ਸਟੋਵ ਦੇ ਉੱਪਰ ਉਹ ਵੀ ਤੁਹਾਨੂੰ ਮਿਲਦੇ ਆ ਸੋ ਦਿਸ ਇਨ ਕਪਲ ਏਰੀਆਜ਼ ਯੂ ਹੈਵ ਵੇਅਰ ਹਾਊਸਿਸ ਸੋ ਇਫ ਡੂ ਦੇ ਹੈਵ ਟੂ ਕਮ ਇਨ ਐਂਡ ਸ਼ਾਪ ਔਰ ਯੂ ਡਿਲੀਵਰ ਟੂ
ਯਾ ਸੋ ਵੀ ਹੈਵ 4 ਵੇਅਰ ਹਾਊਸਿਸ ਅਰਾਊਂਡ ਦ GTA ਨਾਰਥ ਯਾਰਕ ਇਟੋਬਕੋ ਮਿਸਿਸਾਗਾ ਲੰਡਨ ਐਂਡ 5th ਵਨ ਓਪਨਿੰਗ ਇਨ ਦ ਸਮਰ ਇਨ ਕਿਚਨਰ Plus, we offer online delivery service anywhere in the GTA, all the way from Durham area to Niagara and up to Barrie. So anywhere needs delivery, we can offer a full delivery service of any of our products, from equipment, meat, produce, takeout containers, anything they need to have.
So if somebody wants to open up a restaurant, they can consult you, they can find out what kind of stoves and fridges, what kind of supplies you can supply with them, you can deliver or they can pick up. You can have a consulting meeting with them one-on-one.
Definitely, yeah. They can come by to any of our 2 main locations, North York and Mississauga, and we can show them all the different equipment that we have. We can show them what we need. We can show them how sometimes these days rent is so expensive, the restaurants are very small. We can show them some of our smaller units or some of our more efficient units where you can fit more into a smaller space and work faster.
Now there is, I know we try to stay up to date with the news. You guys are up to date with the news too. Now there's a plastic ban in Canada. The rule is in effect, and how will it affect the industry? Let's talk about the industry that's affecting the restaurant industry or the bankroll industry.
Sure. Okay. Yeah, definitely. The plastic ban is something that basically was announced June 2019 by Prime Minister Justin Trudeau, and basically at that point there was very little details that what is going to be banned, when is it going to be banned, how are they going to implement this ban. And it was just basically a very big, broad stroke announcement that single-use plastics, meaning something that we use and we throw away, will be banned in Canada. So now, coming down to December 2021, so about 1.5 months ago, basically the Liberal government has announced something called Canada Gazette 1, CG1 is basically what it's called. And in CG1, they have announced 6 items that the government intends on banning. So those 6 items are basically checkout bags, so plastic takeout bags or, you know, grocery bags, plastic cutlery, you know, that maybe you'd use at a barbecue or a party or what you'd get with your takeout food. Food service takeout ware, so takeout containers, but not only plastic. They are also trying to ban foam, and they're trying to ban also biodegradable plastics and a few other types of plastics. So it's quite a wide variety of takeout containers that they're trying to ban. They want to ban ring carriers. So when you buy a 6-pack of a drink or something like that, those rings that are around the top of the drink, they're trying to ban those. And the last two are stir sticks and straws.
Yeah.
So these are basically the 6 things that the government has intended right now on banning.
So what would you replace them with? If restaurants are using all these items, what are you replacing them with?
Yeah, this is the big question, actually, that what is the alternative? There's actually a few issues. So now what they have done is, with the CG1, they have announced that basically they are going to take 70-day consultation, which is going to be done in March. And in that consultation, they want people in the industry, the general public, to give their feedback. What do you think? These 6 are the right item, they're the wrong item. After that 70 days, then that will be the conclusion period of CG1. And the government has basically 1 year. And in 1 year, they will start implementing based on the consultation. So that means late 2023, early 2024 is potentially when we can see the ban. And with that ban, we don't know right now what will be banned. So we don't know what the replacements will be. We don't know what the effect to the local industry will be. If you look in the local GTA, like I'm saying poor GTA, granted this is...
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
खुशियों पर लिमिट और फन की स्पीड अगर कम हो तो सब कुछ है बोरिंग और ऐसा ही है कुछ आपके इंटरनेट के साथ मगर अब ना लिमिट की फिकर और ना ही स्पीड का गम buzzmax.ca के साथ जी हाँ हाई स्पीड अनलिमिटेड इंटरनेट या होम फोन के साथ बंडल ऑफर के मजे उड़ाइए वो भी अनबिलीवेबल प्राइस में नो कॉन्ट्रैक्ट नो क्रेडिट चेक यानी मैक्स स्पीड अनलिमिटेड फन के साथ फॉर डिटेल्स लॉग ऑन टू buzzmax.ca और कॉल 416-800-0900.
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
S&S Lawyers को इन्ना सारे सवालां दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care. Quick Truck News!